ਇਹਨਾਂ ਨੂੰ ਅਸੀਂ ਕੋਈ ਸਾਲ ਤੋਂ ਬੇਨਤੀਆਂ ਕਰਦੇ ਸਾਂ ਕਿ ਭਾਈ ਸਾਹਿਬ ਕੈਨੇਡਾ ਦੀ ਸੰਗਤ ਤੁਹਾਨੂੰ ਚਾਹੁੰਦੀ ਹੈ, ਇੱਥੇ ਕੈਨੇਡਾ ਦੇ ਵਿੱਚ ਆ ਕੇ ਆਪਣੀ ਗੁਰਮਤ ਦੀਵਾਨ ਅਤੇ ਇੱਥੇ ਲਾਓ। ਸੋ ਇਹਨਾਂ ਨੇ ਸਾਡੀ ਬੇਨਤੀ ਕਬੂਲ ਕੀਤੀ। ਅਸੀਂ ਅੰਟੇਰੀਓ ਖਾਲਸਾ ਦਰਬਾਰ ਦੀਆਂ ਸਮੁੱਚੀਆਂ ਸੰਗਤਾਂ ਵੱਲੋਂ ਅਤੇ ਅੰਟੇਰੀਓ ਸਮੁੱਚੀਆਂ ਸੰਗਤਾਂ ਵੱਲੋਂ ਭਾਈ ਸਾਹਿਬ ਜੀ ਨੂੰ ਅਤੇ ਉਹਨਾਂ ਦੇ ਸਾਰੇ ਜਥੇ ਨੂੰ ਇੱਥੇ ਜਿਉਂ ਕਹਿੰਦੇ ਹਾਂ। ਮੈਂ ਬਹੁਤਾ ਕੁਛ ਅੱਜ ਨਾ ਸਮਾਂ ਲੈਣਾ, ਕਿਉਂਕਿ ਇਹ ਚਾਰ ਦਿਨ ਦਾ ਜੋ ਦੀਵਾਨ ਹੈ ਆਪਾਂ ਇਹਨਾਂ ਦਾ ਲਾਹਾ ਲੈਣਾ ਅਤੇ ਭਾਈ ਸਾਹਿਬ ਜੀ ਨੂੰ ਇਹੋ ਹੀ ਬੇਨਤੀ ਸਾਡੀ ਹੈ ਕਿ ਅਸੀਂ ਇਹੋ ਹੀ ਚਾਹੁੰਦੇ ਹਾਂ ਕਿ ਹਰ ਸਾਲ ਤੁਸੀਂ ਸਾਡੇ ਕੋਲ ਇੱਥੇ ਆਇਆ ਕਰੋ। ਅੱਜ ਮੈਂ ਬੜੇ ਮਾਣ ਦੇ ਨਾਲ, ਬੜੇ ਫਖਰ ਦੇ ਨਾਲ ਇਹ ਗੱਲ ਕਹਿਣ ਤੋਂ ਮੈਂ ਝਿਜਕਾਂਗਾ ਨਹੀਂ ਕਿ ਅੱਜ ਗੁਰੂ ਪਿਆਰਿਓ ਇਸ ਟਰਾਂਟੋ ਦੀ ਧਰਤੀ ਤੋਂ, ਇੰਟੇਰੀਓ ਖਾਲਸਾ ਦਰਬਾਰ ਡਿਕਸੀ ਗੁਰਦਾ ਸਟੇਟ ਤੋਂ ਸਾਡੀ ਸਾਰੀ ਸੰਗਤ ਵੱਲੋਂ ਇੱਕ ਪਿਆਰ ਦਾ ਸੰਦੇਸ਼ ਸਾਰੀ ਦੁਨੀਆਂ ਨੂੰ ਜਾਣਾ ਚਾਹੀਦਾ ਅਤੇ ਅੱਜ ਜਾਵੇਗਾ ਕਿ ਕੈਨੇਡਾ ਦਾ ਸਿੱਖ ਬਹੁਤ ਪਿਆਰ ਦੇ ਨਾਲ ਰਹਿੰਦਾ। ਮੈਂ ਸਾਰੇ ਆਪਣੇ ਗੁਰਸਿੱਖ ਵੀਰ, ਗੁਰਸਿੱਖ ਭੈਣਾਂ ਅਤੇ ਸਮੁੱਚੀ ਸੰਗਤ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਕਿ ਤੁਸੀਂ ਸਾਡਾ ਬਹੁਤ ਸਾਥ ਦਿੱਤਾ। ਅਤੇ ਮੈਂ ਬਹੁਤਾ ਸਮਾਂ ਨਹੀਂ ਲੈਣਾ ਅਤੇ ਭਾਈ ਸਾਹਿਬ ਜੀ ਦੇ ਆਪਾਂ ਅੱਜ ਵਿਚਾਰ ਸੁਣਨੇ ਆ ਅਤੇ ਮੈਂ ਇਹ ਅੱਜ ਬੜੇ ਮਾਣ ਨਾਲ ਗੱਲ ਕਰਦਾ ਵੀ ਸਾਡੀ ਕਮੇਟੀ ਕਰਮਾਂ ਭਾਗਾਂ ਵਾਲੀ ਆ ਅਤੇ ਤੁਹਾਡੀਆਂ ਹੁਕਮਾਂ, ਤੁਹਾਡੀਆਂ ਅਰਦਾਸਾਂ, ਤੁਹਾਡੀਆਂ ਅਸੀਸਾਂ ਦੇ ਨਾਲ ਜੋ ਗੁਰਦੁਆਰਾ ਸਾਹਿਬ ਦੀ ਸੇਵਾ ਪਿਛਲੇ ਢਾਈ ਸਾਲ ਤੋਂ ਕਰਦੇ ਹਾਂ, ਆ ਰਹੇ ਜਿੰਨੇ ਪ੍ਰੋਜੈਕਟ ਆਰੰਭੇ ਆ ਤੁਹਾਡੇ ਸਹਿਯੋਗ ਦੇ ਨਾਲ, ਅੱਜ ਅਸੀਂ ਪ੍ਰੋਜੈਕਟ ਨਹੀਂ ਦੱਸਣੇ। ਮੈਂ ਭਾਈ ਸਾਹਿਬ ਜੀ ਨੂੰ ਸਾਰੀ ਸਮੁੱਚੀ ਸੰਗਤ ਵੱਲੋਂ ਇੱਥੇ ਜੀਆਂ ਕਹਿੰਦਾ ਇਹਨਾਂ ਲਫ਼ਜ਼ਾਂ ਨਾਲ ਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਧੰਨ ਵਾਹਿਗੁਰੂ ਸਤਨਾਮ ਸ਼੍ਰੀ ਜਿਉਂ ਮਛਲੀ ਬਿਨ ਪਾਣੀ ਐ ਕਿਉਂ ਜੀਵਨ ਪਾਵੇ ਬੂੰਦ ਵਿਹੂਣਾ ਚਤਰ ਕੋ ਕਿਉਂ ਕਰ ਤ੍ਰਿਪਤਾਵੇ ਨਾਦ ਕੁਰੰਕਹਿ ਵਿਦਿਆ ਸਨਮੁਖ ਉਠਤਾਵੇ ਭਵਰ ਲੋਭੀ ਕੁਸਮ ਬਾਸਕਾ ਮਿਲ ਆਪ ਬੰਧਾਵੇ ਪੜੋ ਜੀ ਨਾਦ ਕੁਰੰਕਹਿ ਵਿਦਿਆ ਸਨਮੁਖ ਉਠਤਾਵੇ ਭਵਰ ਲੋਭੀ ਕੁਸਮ ਬਾਸਕਾ ਮਿਲ ਆਪ ਬੰਧਾਵੇ ਤਿਉਂ ਸੰਤ ਜਨਾ ਹਰ ਪ੍ਰੀਤ ਹੈ ਤਿਉਂ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ਼ ਘਾਵੇ ਤਿਉਂ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ਼ ਅਘਾਵੇ ਆਓ ਸਾਰੇ ਰਲ ਕੇ ਕੁਝ ਸਮਾਂ ਗੁਰਬਾਣੀ ਕੀਰਤਨ ਕਰੀਏ ਕੋਈ ਰਸਨਾ ਵਾਂਝੀ ਨਾ ਰਵੇ ਸੰਗਤ ਜ਼ਿਆਦਾ ਹੋਣ ਕਰਕੇ ਕੋਸ਼ਿਸ਼ ਕਰੋ ਥੋੜ੍ਹਾ ਥੋੜ੍ਹਾ ਜੇ ਅੱਗੇ ਨੂੰ ਆ ਜਾਓ ਪਿੱਛੇ ਫਿਰ ਸੌਖਾ ਹੋ ਜਾਏਗਾ ਬੈਠਣਾ ਨਹੀਂ ਤੇ ਕਈਆਂ ਨੂੰ ਦੂਸਰੇ ਹਾਲ ਵਿੱਚ ਜਾ ਕੇ ਬੈਠਣਾ ਪਏਗਾ ਥੋੜ੍ਹਾ ਥੋੜ੍ਹਾ ਕੋਸ਼ਿਸ਼ ਕਰੋ ਵੀਰੋ ਰਲ ਮਿਲ ਕੇ ਆਓ ਸਾਰੇ ਕੋਈ ਰਸਨਾ ਵਾਂਝੀ ਨਾ ਰਵੇ ਸਾਰੇ ਰਲ ਕੇ ਪੜੋ ਮੈਂ ਰਾਮ ਕੀ ਮੈਂ ਬਣ ਜਾਰਨ ਮੈਂ ਬਣ ਜਾਰਨ ਰਾਮ ਕੀ ਤੇਰਾ ਨਾਮ ਵਖਰ ਵਪਾਰ ਜੀ ਮੈਂ ਬਣ ਜਾਰਨ ਰਾਮ ਕੀ ਤੇਰਾ ਨਾਮ ਵਖਰ ਵਪਾਰ ਜੀ ਮੈਂ ਬਣ ਜਾਰਨ ਰਾਮ ਕੀ ਤੇਰਾ ਨਾਮ ਵਖਰ ਵਪਾਰ ਜੀ ਮੈਂ ਬਣ ਜਾਰਨ ਰਾਮ ਕੀ ਤੇਰਾ ਨਾਮ ਵਖਰ ਵਪਾਰ
ਮੈਂ ਬਣ ਜਾਰਨ ਮੈਂ ਬਣ ਜਾਰਨ ਰਾਮ ਕੀ ਤੇਰਾ ਨਾਮ ਵਖਰ ਵਪਾਰ ਜੀ ਤੇਰਾ ਨਾਮ ਪਾਤਰ ਵਾਰ ਜੀ
ਤੇਰਾ ਨਾਮ ਵਖਰੂ ਵਾਰ ਜੀ
ਨਾਮ ਵਖਰ ਵਾਰ ਜੀ
ਤੇਰਾ ਨਾਮ ਵਖਰੂ ਵਾਰ ਜੀ
ਮੈਂ ਬਣਨ ਯਾਰ ਮੈਂ ਬਣਨ ਯਾਰਨ ਰਾਮ ਕੀ ਤੇਰਾ ਨਾਮ ਵਖਰ ਵਪਾਰ ਜੀ
ਮੈਂ ਬਣਨ ਯਾਰਨ ਰਾਮ ਨਾਮ ਵਖਰ ਵਪਾਰ ਜੀ
ਮੈਂ ਬਣਨ ਯਾਰਨ ਤੇਰਾ ਨਾਮ ਵਖਰ ਵਪਾਰ ਪੜੋ ਜੀ ਮੈਂ ਬਣਨ ਯਾਰਨ ਤੇਰਾ ਨਾਮ ਵਖਰ ਵਪਾਰ ਬੋਲੋ ਤੇਰਾ ਨਾਮ ਵਖਰ ਵਪਾਰ ਜੀ ਤੇਰਾ ਨਾਮ ਵਖਰ ਵਪਾਰ ਜੀ
ਤੇਰਾ ਨਾਮ ਵਖਰ ਵਪਾਰ ਜੀ
ਮੈਂ ਬਣਨ ਯਾਰ ਮੈਂ ਬਣਨ ਯਾਰਨ ਰਾਮ ਕੀ ਤੇਰਾ ਨਾਮ ਵਖਰ ਵਪਾਰ ਜੀ
ਮੈਂ ਬਣਨ ਯਾਰਨ ਰਾਮ ਵਖਰ ਵਪਾਰ ਜੀ
ਮੈਂ ਬਣਨ ਯਾਰਨ ਤੇਰਾ ਨਾਮ ਬੋਲੋ ਪਿਆਰੇ ਹੋ ਮੈਂ ਬਣਨ ਜਾ ਤੇਰਾ ਨਾਮ
ਹਰਣੀ ਹੋਵਾ ਮਨ ਵਸਾਵਾ
ਹਰਣੀ ਹੋਵਾ ਮਨ ਵਸਾਵਾ
ਹਰਣੀ ਹੋਵਾ ਮਨ ਵਸਾਵਾ
ਹਰਣੀ ਹੋਵਾ ਮਨ ਵਸਾਵਾ
ਤੰਦ ਮੂਲ ਚੁਣ ਪ੍ਰਸ਼ਾਦੀ ਮੇਰਾ ਸ਼ਹੁ ਮਿਲੇ
ਗੁਰ ਪ੍ਰਸ਼ਾਦੀ ਮੇਰਾ ਸ਼ਹੁ ਮਿਲੇ
ਗੁਰ ਪ੍ਰਸ਼ਾਦੀ ਮੇਰਾ ਸ਼ਹੁ ਮਿਲੇ
ਗੁਰ ਪ੍ਰਸ਼ਾਦੀ ਮੇਰਾ ਸ਼ਹੁ ਮਿਲੇ
ਵਾਰ ਵਾਰ ਹੋ ਜਾਓ ਵਾਰ ਵਾਰ ਹੋ ਜਾਓ ਜੀਓ
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 ਵਾਰ ਵਾਰ
तेरा नाम वखर वपार जी तेरा नाम वखर वपार जी
मैं बन जारन राम हाँ नाम वखर वपार जी
नाम वखर वपार जी
तेरा नाम वखर वपार जी
तेरा नाम वखर वपार जी
तेरा नाम वखर वपार जी
पढ़ो मैं बन जारन राम की तेरा नाम वखर वपार जी बोलो जी मैं बन तेरा नाम वखर वपार फिर पढ़ो मैं बन जारन राम की तेरा नाम वखर वपार जी वखरु बोलो बोलो भाई
Thank you.
Vahguru, 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 Vahguru,
वाहगुरु 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 वाहगुरु।
जब हम होते तब तू नाही, 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 जब हम होते तब तू नाही। अब तू ही मैं नहीं, अब तू ही मैं नहीं, अब तू ही मैं नहीं, अब तू ही मैं नहीं,
अब तू ही मैं नहीं, अब तू ही मैं नहीं, अब तू ही मैं नहीं, अब तू ही मैं नहीं,
अब तू ही मैं नहीं, अब तू ही मैं नहीं, अब तू ही मैं नहीं, अब तू ही मैं नहीं, अब तू ही मैं नहीं, अब तू ही मैं नहीं, अब तू ही मैं नहीं, अब तू ही मैं नहीं,
अब तू ही मैं नहीं, अब तू ही मैं नहीं, अब तू ही मैं नहीं, अब तू ही मैं नहीं,
अब तू ही मैं नहीं, अब तू ही मैं नहीं, अब तू ही मैं नहीं, अब तू ही मैं नहीं। जब हम होते तब तू नाही, जब हम होते तब तू नाही, जब हम होते तब तू नाही,
जब हम होते तब तू
नाही, जब हम होते तब तू नाही, जब हम होते तब तू गुरु प्यारी गुरु सवारी सतसंग जी। आओ सारे सब तो पहला फतेह की सांझ करिए, कोई रसना वांझी ना रवे। इक्के बारी कहण ते सारे आखो जी वाहिगुरु जी का खालसा
वाहिगुरु जी की फतेह।
चार रोजा गुरमत समागम इस गुरद्वारा साहब दे विच रखिया गया। अज आपां सारे वीर भरा भैणा मातावां बच्चे रल मिल के पहले दीवान विच हाजरी भर रहे हां। आपां कोशिश करिए कि किसी पास्यों किसी प्रकार की आवाज ना आवे, ना तो कोई पहरेदार वीर बोलन, ते ना संगत विच कृपा करो, कोशिश करो। थोड़ा जा समा हुंदा है, तुसी सारे कम्मा कारां वाले हो, इत्थे दी बिजी लाइफ है, किरत प्रधान देश है, ये साडी विचारधारा किरत प्रधान है, गुरु नानक की विचारधारा, ते एक किरत प्रधान देश है। जिहड़ी किरत प्रधान विचारधारा गुरु जी ने सानू दिती है, वह साडे देश विच लागू नहीं हो सकी। भारत विच जे किरत प्रधान धर्म जिहड़ा गुरु नानक ने दिता है, जे एक किरत प्रधान विचारधारा जां ए सोच उत्थे लागू हुंदी ते शायद इंडिया भी अमेरिका कनेडा वर्गा बन जाता, पर इन्हां ने वो विचारधारा नू लागू कीता है अपनी जिंदगी विच।
ਤੇ ਜਿਹੜਾ ਲਾਗੂ ਕਰ ਜਾਂਦਾ ਗਿਆਨ ਤੇ ਉਸੇ ਦਾ ਹੀ ਹੈ ਜਿਹੜਾ ਮੰਨ ਲਵੇ। ਕੋਈ ਵੀ ਚੰਗੀ ਗੱਲ ਸੱਚਾ ਗਿਆਨ ਹੈ ਜਿਹੜਾ ਜਿਹੜਾ ਉਸ ਗਿਆਨ ਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰ ਲਵੇ, ਆਪਣੇ ਮਨ ਵਿੱਚ ਵਸਾ ਲਵੇ, ਆਪਣੀ ਸੁਰਤ ਵਿੱਚ ਟਿਕਾ ਲਵੇ, ਆਪਣੀ ਡਿਵੈਲਪਮੈਂਟ ਕਰ ਲਵੇ, ਉਸੇ ਦਾ ਹੀ ਹੈ। ਤੇ ਸਾਡਾ ਹਾਲ ਇਹ ਹੈ ਅਸੀਂ ਸੁਣ ਕੇ ਅਣਸੁਣਿਆ ਕਰ ਦਿੰਦੇ ਹਾਂ। ਤੇ ਪਿਆਰਿਓ, ਸਿੱਖਾਂ ਦਾ ਗੁਰੂ ਹੈ ਸ਼ਬਦ ਗੁਰੂ ਸੁਰਤ ਧੁਨ ਚੇਲਾ। ਅਸੀਂ ਗਿਆਨ ਨੂੰ ਆਪਣਾ ਗੁਰੂ ਮੰਨਦੇ ਹਾਂ ਤੇ ਜਦੋਂ ਗਿਆਨ ਸੁਣ ਕੇ ਅਣਸੁਣਿਆ ਕਰ ਦਿੱਤਾ ਜਾਂਦਾ ਉਸ ਵੇਲੇ ਗਿਆਨ ਦੀ ਬੇਅਦਬੀ ਹੁੰਦੀ ਹੈ, ਬੇਮੁੱਖ ਹੋ ਜਾਂਦੇ ਹਾਂ। ਜਦੋਂ ਕੋਈ ਚੰਗੀ ਗੱਲ ਸਾਨੂੰ ਦੱਸਦਾ ਹੈ, ਚੰਗਾ ਗਿਆਨ ਸਾਨੂੰ ਦਿੰਦਾ ਹੈ, ਜਦੋਂ ਅਸੀਂ ਉਹਨੂੰ ਇਗਨੋਰ ਕਰ ਦਿੰਦੇ ਹਾਂ, ਉਹਦੇ ਤੋਂ ਪਾਸੇ ਹਟ ਜਾਂਦੇ ਹਾਂ, ਜਾਂ ਇਹ ਕਹਿ ਲਓ ਮੰਨਣ ਤੋਂ ਇਨਕਾਰੀ ਹੋ ਜਾਂਦੇ ਹਾਂ, ਇਹ ਅਸਲ ਵਿੱਚ ਗਿਆਨ ਦੀ ਬੇਅਦਬੀ ਹੁੰਦੀ ਹੈ। ਸੋ ਸਾਰੇ ਕੰਮਾਂ ਕਾਰਾਂ ਵਾਲੇ ਹੋ, ਸਾਰੇ ਮਿਹਨਤ ਕਰਨ ਵਾਲੇ ਹੋ, ਇੱਥੇ ਸਾਰੇ ਕੰਮ ਕਰਦੇ ਆ, ਸ਼ਾਇਦ ਹੋ ਸਕਦਾ ਕਈ ਇੰਡੀਆ 'ਚ ਰਹਿਣ ਵਾਲੇ ਇੱਥੇ ਹੋਣ ਜਿਹੜੇ ਉੱਥੇ ਘੱਟ ਕਰਦੇ ਹੋਣਗੇ, ਇੱਥੇ ਸਾਰੇ ਡਿਊਟੀਆਂ ਕਰਦੇ ਆ, ਜੌਬਾਂ ਕਰਦੇ ਆ। ਮੈਂ ਆਪਣੇ ਵੀਰਾਂ ਨੂੰ ਕਈਆਂ ਨੂੰ ਪੁੱਛਣਾ ਜਿਹੜੇ ਪੜ੍ਹਨ ਆਏ ਆ ਬੱਚੇ, ਉੱਥੇ ਵੀ ਮੈਂ ਜਾਣਦਾ ਇਹਨਾਂ ਨੂੰ ਕਈਆਂ ਨੂੰ ਵੀ ਉੱਥੇ ਤੇ ਬਾਪੂ ਦੇ ਸਿਰ ਤੇ ਮੌਜਾਂ ਕਰਦੇ ਸੀ, ਮੋਟਰਸਾਈਕਲ ਸੀ, ਗੇੜੀਆਂ ਦਿੰਦੇ ਸੀ, ਇੱਥੇ ਬਈ ਇੱਥੇ ਤੇ ਜੀ ਸਾਰਾ ਦਿਨ ਫੈਕਟਰੀ 'ਚ ਲੱਗਦਾ ਹੈ। ਕੋਈ ਕਹਿੰਦਾ ਜੀ ਮੈਂ ਟਰੱਕ ਚਲਾਉਂਦਾ, ਕੋਈ ਕਹਿੰਦਾ ਜੀ, ਸਾਰੇ ਭਾਵ ਕੇ ਕੰਮ ਕਰਦੇ ਆ, ਮਿਹਨਤ ਕਰਦੇ। ਸੋ ਬਸ ਸਾਡਾ ਕਰਮ ਹੀ ਸਾਡਾ ਧਰਮ ਬਣੇ, ਗੱਲ ਫਿਰ ਬਣਦੀ ਹੈ। ਧਰਮ ਕੋਈ ਕਰਮ ਨਾਲੋਂ ਵੱਖਰਾ ਨਹੀਂ ਹੁੰਦਾ। ਸਾਨੂੰ ਜਿਹੜੀ ਵਿਚਾਰਧਾਰਾ ਦਿੱਤੀ ਗਈ ਹੈ ਉਹ ਕੋਸ਼ਿਸ਼ ਇਹ ਕੀਤੀ ਗਈ ਹੈ ਕਿ ਕਰਮ ਨੂੰ ਆਪਣੇ ਕਰਮ ਨੂੰ ਧਰਮ ਬਣਾ ਲਓ। ਹੁਣ ਇੱਥੇ ਕਈ ਬੰਦੇ ਕੰਮ ਕਰਦੇ ਵੀ ਹੈ ਤੇ ਮਿਲਣਗੇ, ਕਹਿਣਗੇ ਜੀ ਕਦੋਂ ਖਿਹੜਾ ਛੁੱਟਣਾ ਸੀ, ਤੇ ਕਹਿੰਦੇ ਆ ਸਭ ਕੁਝ ਛੱਡ ਛਡਾ ਕੇ ਤੁਹਾਡੇ ਨਾਲ ਹੀ ਰਲ ਜਾਈਏ, ਇੱਦਾਂ ਕਹਿੰਦੇ। ਕਦੋਂ ਇਹ ਜਾਨ ਛੁੱਟਣੀ ਹੈ ਤੇ ਕੰਮਾਂ ਕਾਰਾਂ ਵਿੱਚ ਫਸੇ ਹੋਏ ਆ। ਫਿਰ ਉਹਨਾਂ ਨੂੰ ਬੇਨਤੀ ਕਰੀ ਦੀ ਵੀ ਨਹੀਂ ਭਰਾਵੋ, ਇੱਦਾਂ ਨਾ ਸੋਚੋ, ਜਿੱਦਣ ਸਾਡੇ ਕਰਮ ਵਿੱਚ ਧਰਮ ਹੋਏਗਾ ਉਦਣ ਸਾਰਾ ਕੁਝ ਹੀ ਸਹੀ ਹੁੰਦਾ ਤੁਰਿਆ ਜਾਣਾ। ਜਿਹੜੀ ਜਿੱਦਾਂ ਦੇ ਅਸੀਂ ਇੱਥੇ ਹਾਂ, ਇੱਥੇ ਸਾਫ਼ ਸੁਥਰੇ ਸੋਹਣਾ ਸੋਹਣਾ ਬੋਲਣ ਵਾਲੇ, ਇੱਥੇ ਅਸੀਂ ਕਿੰਨੇ ਚੰਗੇ ਚੰਗੇ ਹਾਂ, ਇਹੀ ਚੀਜ਼ ਜਦੋਂ ਸਾਡੇ ਕਰਮ ਵਿੱਚ ਹੋਏਗੀ, ਜਿਹੜਾ ਧਰਮ ਅਸੀਂ ਇੱਥੇ ਵਿਖਾਉਂਦੇ ਹਾਂ, ਜਾਂ ਮੇਰੇ ਵਰਗੇ ਸਟੇਜ 'ਤੇ ਇੱਥੇ ਬਹਿ ਕੇ ਜਿੱਦਾਂ ਦਾ ਧਰਮ ਵਿਖਾਉਂਦੇ ਹਾਂ ਅਸੀਂ, ਵੀ ਅਸੀਂ ਧਰਮੀ ਲੋਕ ਹਾਂ, ਅਤੇ ਜੇ ਕਿਤੇ ਇਹੀ ਧਰਮ ਸਾਡੇ ਕਰਮ ਵਿੱਚ ਹੋਵੇ ਤੇ ਜ਼ਿੰਦਗੀ ਬਣ ਜਾਏ। ਸਾਡੇ ਗੁਰੂ ਜੀ ਨੇ ਇਹੀ ਸਿਖਾਇਆ, ਪੜ੍ਹੋ, ਪੜ੍ਹਦੇ ਹਾਂ ਸਾਰੇ ਨਾਮਾ ਕਹਿ ਲਓ, ਆਪਾਂ ਸਾਰੇ ਪੜ੍ਹਦੇ ਹਾਂ, ਬੋਲੋ,
ਨਾਮਾ ਕਹਿ ਤਿਲੋਚਨਾ ਮੁਖ ਤੇਰਾ ਸਮਾਲ, ਨਾਮ ਕਹਿ ਤੇ ਲੋਚਨਾ ਮੁਖ ਤੇਰਾ ਸਮਾਲ, ਹੱਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ, ਹੱਥ ਪਾਉ ਕਰ ਕਾਮ ਸਭ ਚੀਤ ਨਿਰੰਜਨ।
ਪੜ੍ਹੋ ਜੀ ਸਾਰੇ, ਹੱਥ ਪਾਉ
कर काम सब जीत निरंजन नाल नमां कह तिलोचना मुख तेरा समाल
बोलो जी
नमक है तिलोचना मुख तेरा समाल
हुण जेड़ा परमात्मा नूं याद रख के कम करेगा वो ठगी कर सकता है कदे बेईमानी कर सकता है किसी वो दो नंबर का धंधा कर सकता है कदे असी सारे जिन्ने इंडिया च बैठे धर्मी लोग हाँ विरलियां नूं छड़ के जिन्नियां ठगियां उत्थे वजदियां उन्नियां कित्थे है असी ते कई ठगियां कनेडा भी लै नाल ही इत्थे भी चल रहा काम माड़ा मोटा ਜਿੰਨੇ ਧਰਮੀ ਅਸੀਂ ਉੱਥੇ ਹਾਂ ਜਿੰਨਾ ਅਸੀਂ ਰੱਬ ਨਾਲ ਚਿੱਤ ਜੋੜਨ ਦੀਆਂ ਗੱਲਾਂ ਕਰਦੇ ਹਾਂ ਉਹਨੇ ਸਾਡਾ ਵਿਹਾਰਕ ਪੱਖ ਸਾਡੀ ਪ੍ਰੈਕਟੀਕਲਿਟੀ ਉਹਨੀ ਹੀ ਮਾੜੀ ਪਰ ਜਿੱਦਣ ਸਾਡੇ ਕਰਮ ਵਿੱਚੋਂ ਧਰਮ ਝਲਕੇਗਾ ਸਵਾਦ ਉਦਣ ਆਉਣਾ ਹੈ ਮੈਂ ਜਿੱਦਣ ਏਅਰਪੋਰਟ 'ਤੇ ਉਤਰਿਆ ਨਾ ਪਰਸੋਂ ਅਤੇ ਮੇਰੇ ਨਾਲ ਇੱਕ ਬਜ਼ੁਰਗ ਮਾਤਾ ਸੀ ਉਹਨਾਂ ਦੇ ਘਰ ਵਾਲੇ ਜਰਮਨ ਤੋਂ ਕਿਸੇ ਹੋਰ ਫਲਾਈਟ ਵਿੱਚ ਚਲੇ ਗਏ ਅਤੇ ਪਰੇਸ਼ਾਨ ਬਹੁਤ ਸੀ ਦੋਵੇਂ ਮਾਵਾਂ ਧੀਆਂ ਸੀ ਅਤੇ ਜਦੋਂ ਇਮੀਗ੍ਰੇਸ਼ਨ ਆਫਿਸਰ ਕੋਲ ਗਏ ਏਅਰਪੋਰਟ ਖਾਲੀ ਸੀ ਜਿੰਨੇ ਉਹ ਵੀਲ ਚੇਅਰ ਵਾਲੇ ਉਹਨਾਂ ਦੇ ਹੁੰਦੇ ਆ ਸਾਰੇ ਚਲੇ ਗਏ ਕੋਈ ਬੰਦਾ ਨਹੀਂ ਸੀ ਸਾਡੇ ਬੰਦਿਆਂ ਨੇ ਰਿਕੁਐਸਟ ਕੀਤੀ ਸਾਨੂੰ ਚਾਰ ਪੰਜ ਘੰਟੇ ਏਅਰਪੋਰਟ 'ਤੇ ਰੋਕੀ ਰੱਖਿਆ ਅਸੀਂ ਖਾਲੀ ਏਅਰਪੋਰਟ ਕਰਕੇ ਟੋਰਾਂਟੋ ਨਹੀਂ ਉਤਰੇ ਅਸੀਂ ਹੋਰ ਏਅਰਪੋਰਟ 'ਤੇ ਚਲੇ ਗਏ ਉੱਥੇ ਸਾਨੂੰ ਸਮਾਂ ਬੜਾ ਲੱਗਾ ਚਲੋ ਮੈਂ ਗੱਲ ਦੱਸਾਂ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਜੀ ਵੀ ਇੱਕ ਵੀ ਓਲਡ ਲੇਡੀ ਹਨ ਬਜ਼ੁਰਗ ਨੇ ਵੀ ਤੁਸੀਂ ਕੋਈ ਹੈਲਪ ਕਰ ਦਿਓ ਵੀਲ ਚੇਅਰ ਚਾਹੀਦੀ ਹੈ ਉਹ ਜਿਹੜਾ ਆਫਿਸਰ ਬੈਠਾ ਸੀ ਉਹ ਵੀਲ ਚੇਅਰ ਆਪ ਲੈ ਕੇ ਆਇਆ ਉਹਨੇ ਉਹਦੇ 'ਤੇ ਬਜ਼ੁਰਗ ਮਾਤਾ ਨੂੰ ਬਿਠਾਇਆ ਪੰਜ ਘੰਟੇ ਸਾਨੂੰ ਵੀ ਲੱਗੇ ਉਹਨਾਂ ਨੂੰ ਵੀ ਲੱਗੇ ਅਤੇ ਉਹ ਬਜ਼ੁਰਗ ਮਾਤਾ ਤੋਂ ਨਾ ਉਹਨੇ ਇੱਕ ਸ਼ਬਦ ਬੋਲਿਆ ਇੰਨਾ ਹੀ ਕਿਹਾ ਵੀ ਮੈਂ ਬਾਥਰੂਮ ਜਾਣਾ ਪੰਜਾਬੀ ਸੀ ਉਹ ਸਮਝ ਤੇ ਆਉਂਦੀ ਨਹੀਂ ਸੀ ਇੰਗਲਿਸ਼ ਇੰਨਾ ਸ਼ਬਦ ਉਹ ਇਮੀਗ੍ਰੇਸ਼ਨ ਆਫਿਸਰ ਬੀਬੀ ਨੇ ਸੁਣ ਲਿਆ ਹੁਣ ਅਸੀਂ ਵੀ ਖੜੇ ਸੀ ਉਹਨੇ ਕਿਸੇ ਨੂੰ ਇਸ਼ਾਰਾ ਨਹੀਂ ਕੀਤਾ ਉਹ ਆਪ ਉੱਠੀ ਆਪਣਾ ਸਾਰਾ ਕਾਊਂਟਰ ਛੱਡ ਕੇ ਉਹ ਬੀਬੀ ਨੂੰ ਪੁੱਛਦੀ ਆ ਕੇ ਵੀ ਤੁਸੀਂ ਜਾਣਾ ਹੈ ਉਹਨੇ ਕਿਹਾ ਹਾਂਜੀ ਉਹ ਆਪ ਵੀਲ ਚੇਅਰ ਲੈ ਕੇ ਗਈ ਅਤੇ ਉੱਥੇ ਲਿਜਾ ਕੇ ਵਾਪਸ ਲਿਆ ਕੇ ਉੱਥੇ ਰੱਖ ਕੇ ਫਿਰ ਉਹਨੇ ਦੁਬਾਰਾ ਜਦੋਂ ਆਪਣਾ ਸਟੈਂਪ ਲਾਈ ਅੱਗੇ ਭੇਜਿਆ ਅਤੇ ਮੈਂ ਉੱਥੇ ਖੜਾ ਸੋਚਦਾ ਸੀ ਆਹ ਕਦੋਂ ਅਸੀਂ ਸਿੱਖਣਾ ਹੈ ਇੱਥੇ ਤਾਂ ਅਗਲਾ ਕਹਿੰਦਾ ਤੂੰ ਭਾਂਡਾ ਨਾ ਫੜ ਮੈਂ ਭਾਂਡਾ ਫੜਦਾ ਮੈਂ ਤੂੰ ਝਾੜੂ ਨਾ ਚੱਕ ਮੈਂ ਝਾੜੂ ਚੱਕਦਾ ਤੁਸੀਂ ਬਾਲਟੀ ਨਾ ਚੱਕੋ ਮੈਂ ਚੱਕਦਾ ਬਾਲਟੀ ਇੱਥੇ ਤਾਂ ਸਾਰੇ ਹੀ ਕਰਦੇ ਹਾਂ ਪਰ ਸਾਡੀ ਜ਼ਿੰਦਗੀ 'ਚ ਉਹ ਧਰਮ ਨਹੀਂ ਦਿਸਦਾ ਉਹ ਜਿਹੜਾ ਧਰਮ ਸਾਡੀ ਲਾਈਫ 'ਚ ਦਿਸਣਾ ਚਾਹੀਦਾ ਸੀ ਨਾ ਮੈਨੂੰ ਮਾਫ਼ ਕਰ ਦਿਓ ਸਾਡੇ ਚੋਲੇ ਵਾਲਿਆਂ 'ਚੋਂ ਸਾਡੇ ਗਾਤਰੇ ਕਿਰਪਾਨਾਂ ਵਾਲਿਆਂ 'ਚੋਂ ਸਾਡੇ ਵਾਹਿਗੁਰੂ ਕਰਨ ਵਾਲਿਆਂ ਦੇ ਵਿਹਾਰਕ ਪੱਖ 'ਚ ਧਰਮ ਨਹੀਂ ਦਿਸਦਾ ਸਾਡੇ ਨਾਲੋਂ ਵੱਧ ਇਹਨਾਂ ਗੋਰਿਆਂ ਦੀ ਜ਼ਿੰਦਗੀ 'ਚ ਧਰਮ ਦਿਸਦਾ ਪ੍ਰੈਕਟੀਕਲਟੀ ਦਿਸਦੀ ਹੈ ਉਹ ਕਿਸੇ ਨੂੰ ਵੀ ਇਸ਼ਾਰਾ ਕਰ ਸਕਦੀ ਸੀ ਵੀ ਜਾਓ ਲੈ ਕੇ ਕਿਸੇ ਨੂੰ ਉਹਨੇ ਕਿਹਾ ਨਹੀਂ ਸਾਡੇ ਵਰਗਿਆਂ ਨੂੰ ਕਹਿ ਦਿੰਦੀ ਵੀ ਜਾਓ ਕਿਸੇ ਨੂੰ ਵੀਲ ਚੇਅਰ ਤੱਕ ਲੈ ਜਾਓ ਉੱਥੇ ਤੱਕ ਪਰ ਉਹ ਆਪ ਉੱਠ ਕੇ ਗਈ ਕਿਸੇ ਲਈ ਅਸੀਂ ਕਰਨਾ ਹੁਣ ਸਾਡੇ ਮੇਰੇ ਵਰਗਾ ਸਟੇਜ 'ਤੇ ਬੜਾ ਸੋਹਣਾ ਕਹਿ ਦਿੰਦਾ ਐਂ ਕਰਿਆ ਕਰੋ ਐਂ ਕਰਿਆ ਕਰੋ ਕਹਿਣਾ ਬੜਾ ਸੌਖਾ ਹੈ ਗੁਰੂ ਸਾਹਿਬ ਨੇ ਲੋਕਾਂ ਨੂੰ ਨਹੀਂ ਕਿਹਾ ਪੁੱਤ ਵਾਰੋ ਉਹਨਾਂ ਨੇ ਆਪਣੇ ਵਾਰੇ ਹੈ ਸੁਣਿਓ ਪਿਆਰਿਓ ਭਾਈ ਤਾਰੂ ਸਿੰਘ ਨੇ ਆਪਣਾ ਖੋਪਰ ਲੁਹਾਇਆ ਹੈ ਇੱਥੇ ਚਰਖੜੀਆਂ 'ਤੇ ਚੜ੍ਹੇ ਹਾਂ ਦੇਗਾਂ 'ਚ ਕੜ੍ਹੇ ਹਾਂ ਬੰਦ ਬੰਦ ਕਟਾਏ ਹੈ ਖੋਪਰ ਲੁਹਾਏ ਆ ਕਿਸੇ ਦੇ ਖੋਪਰ ਲਾਏ ਨਹੀਂ ਕਿਸੇ ਨੂੰ ਚਰਖੜੀ 'ਤੇ ਚਾੜਿਆ ਨਹੀਂ ਕਿਸੇ ਦੇ ਬੱਚੇ ਨੀਹਾਂ 'ਚ ਚਿਣੇ ਨਹੀਂ ਧਰਮ ਦਾ ਅਰਥ ਇਹ ਹੁੰਦਾ ਹੈ ਕੁਛ ਦੇਣਾ ਕਿਸੇ ਲਈ ਕੁਛ ਕਰਨਾ ਇੱਥੇ ਧਰਮ ਦਾ ਅਰਥ ਇਹ ਹੈ ਕੁਝ ਖੋਣਾ ਇਕੱਠਾ ਕਰਨਾ, ਚਾਹੇ ਸਤਿਕਾਰ ਹੀ ਹੋਵੇ ਵੀ ਬੱਲੇ ਬੱਲੇ ਕਰੋ ਜੀ ਤੁਸੀਂ ਮੇਰੀ, ਮੈਂ ਬੜਾ ਨਾਮ ਜਪਣਾ ਜੀ, ਮੇਰੀ ਬੱਲੇ ਬੱਲੇ ਕਰੋ, ਮੇਰੀ ਕਿਰਪਾਨ ਬੜੀ ਵੱਡੀ ਹੈ ਜੀ, ਮੇਰਾ ਚੋਲਾ ਵੇਖੋ ਜੀ, ਮੈਂ ਸਾਰੀ ਜ਼ਿੰਦਗੀ ਚੋਲਾ ਨਹੀਂ ਲਾਇਆ ਜੀ, ਮੈਂ ਪਾਠ ਬੜਾ ਕਰਨਾ ਜੀ, ਮੈਨੂੰ ਸਤਿਕਾਰ ਦਿਓ, ਮੈਨੂੰ ਬੱਲੇ ਬੱਲੇ ਦਿਓ। ਪਰ ਧਰਮ ਦਾ ਅਰਥ ਤੇ ਹੁੰਦਾ ਕੁਛ ਦੇਣਾ, ਆਪਣੇ ਕੋਲੋਂ ਕੁਛ ਦੇਣਾ, ਤੇ ਜਦੋਂ ਸਾਡਾ ਵਿਹਾਰਕ ਪੱਖ ਸਹੀ ਹੋਏਗਾ ਨਾ, ਗੱਲ ਫੇਰ ਬਣਦੀ ਹੈ। ਜਿੱਦਾਂ ਦੇ ਅਸੀਂ ਇੱਥੇ ਹਾਂ, ਇੱਥੇ ਅਸੀਂ ਹੱਥ ਜੋੜਦੇ ਹਾਂ, ਬੜੀ ਨਿਮਰਤਾ ਨਾਲ ਹਿੱਸਾ ਹੋਣਾ ਚਾਹੀਦਾ, ਸਾਡਾ ਕਰਮ ਤੇ ਧਰਮ ਸੇਮ ਚਾਹੀਦਾ। ਤੇ ਜੇ ਅਸੀਂ ਇੱਦਾਂ ਨਹੀਂ ਕਰ ਸਕਦੇ, ਸਾਡੇ ਬੱਚੇ ਸਾਡੇ ਵਰਗੇ ਪਖੰਡੀ ਬਣ ਜਾਣਗੇ। ਤੁਹਾਡੇ ਨਿਆਣੇ ਇੱਥੇ ਵੇਖਦੇ ਹੈ, ਪਿਤਾ ਜੀ ਇੱਦਾਂ ਹੱਥ ਜੋੜ ਲੈਂਦੇ ਹੈ, ਗੋਡੇ ਇੱਦਾਂ ਰੱਖ ਕੇ ਮੱਥੇ ਟੇਕਦੇ ਹੈ, ਮਿੱਠਾ ਮਿੱਠਾ ਬੋਲਦੇ ਹੈ, ਪਰ ਉਦਾਂ ਉਹਨਾਂ ਨੂੰ ਪਤਾ ਵੀ ਸਾਡਾ ਬਾਪੂ ਹੈ ਕਿੱਦਾਂ ਦਾ। ਇੱਥੇ ਆ ਕੇ ਬਣ ਜਾਂਦਾ, ਇੱਥੇ ਆ ਕੇ ਮਿੱਠਾ ਮਿੱਠਾ ਬਣ ਜਾਂਦਾ, ਇੱਥੇ ਆ ਕੇ ਸਾਨੂੰ ਕਹਿੰਦਾ ਵੀ ਇੱਦਾਂ ਬਣੋ, ਹੱਥ ਜੋੜੋ ਬੇਟਾ, ਹੱਥ ਜੋੜ, ਸਿਰ ਢੱਕ ਬੇਟਾ, ਇੱਦਾਂ ਕਰ, ਪਰ ਉਦਾਂ ਚੱਲਣਾ ਸਿੱਖਦੇ ਹੈ। ਤੇ ਅਸਲ ਗੱਲ ਫਿਰ ਉਦਣ ਬਣਦੀ ਹੈ ਜਿੱਦਾਂ ਦੇ ਅਸੀਂ ਗੁਰਦੁਆਰੇ ਉਦਾਂ ਦਾ ਹੈ। ਇੱਦਾਂ ਨਹੀਂ ਹੁਣ ਇੱਥੇ ਤੇ ਘੰਟਾ ਦੋ ਘੰਟੇ ਮੈਂ ਵਾਹਿਗੁਰੂ ਕਰ ਲੈਂਦਾ ਗੱਲਾਂ, ਕਹਿੰਦਾ ਰੱਬ ਇਹਨੂੰ ਬੜਾ ਯਾਦ ਰਹਿੰਦਾ, ਪਰ ਜੇ ਮੇਰੇ ਰੱਬ ਯਾਦ ਦਾ ਪਤਾ ਲੱਗਣਾ ਨਾ, ਤੇ ਮੇਰੇ ਕੰਮ ਤੇ ਜਾ ਕੇ ਪਤਾ ਕਰੋ ਵੀ $10 ਲੈਂਦਾ, ਕੰਮ $11 ਦਾ ਕਰਦਾ ਕਿ ਨਹੀਂ ਕਰਦਾ, ਟਲਦਾ ਤੇ ਨਹੀਂ ਕੰਮ ਤੋਂ, 15 ਮਿੰਟ ਪਹਿਲਾਂ ਪਹੁੰਚਦਾ। ਮੇਰੀ ਮਾਂ ਨੂੰ ਪੁੱਛੋ ਵੀ ਧਰਮੀ ਮੈਂ ਹਾਂ, ਮੇਰੇ ਪਰਿਵਾਰ ਨੂੰ ਮੇਰੇ ਵਿਹਾਰਕ ਪੱਖ ਨੂੰ ਵੇਖੋਗੇ ਤਾਂ ਪਤਾ ਲੱਗੇਗਾ ਕਿ ਮੈਂ ਨਾਮ ਜਪਣਾ, ਮੇਰੀ ਲਾਈਫ ਕਿੱਦਾਂ ਦੀ ਹੈ, ਮੇਰਾ ਲਾਈਫ ਸਟਾਈਲ ਕਿੱਦਾਂ ਦਾ, ਮੇਰੀ ਜ਼ਿੰਦਗੀ ਕਿੱਦਾਂ ਦੀ, ਮੇਰੀ ਪ੍ਰੈਕਟੀਕਲਟੀ ਕਿੱਦਾਂ ਦੀ ਹੈ, ਉੱਥੋਂ ਮੇਰੇ ਨਾਮ ਜਪਣ ਦਾ ਪਤਾ ਲੱਗਦਾ ਹੈ। ਬਾਕੀ ਠੀਕ ਹੈ, ਵਾਹਿਗੁਰੂ ਕਰਦੇ ਹਾਂ, ਕਰੋ, ਕੋਈ ਮਾੜਾ ਨਹੀਂ, ਪਰ ਵਾਹਿਗੁਰੂ ਯਾਦ, ਸਿਮਰਨ, ਨਾਮ ਸਾਡੀ ਪ੍ਰੈਕਟੀਕਲਟੀ ਚੋਂ ਝਲਕਣਾ ਚਾਹੀਦਾ, ਦਿਸਣਾ ਚਾਹੀਦਾ, ਤਾਂ ਪਤਾ ਲੱਗਦਾ। ਹੁਣ ਇੱਥੇ ਕੀ ਹੈ, ਸਾਡੇ ਹਾਲ ਕੀ ਹੈ, ਉੱਥੇ ਇੰਡੀਆ ਵਿੱਚ ਇੱਕ ਬੰਦਾ ਗੁਰਦੁਆਰੇ ਜੋੜੇ ਘਰ ਵਿੱਚ ਖੜਾ ਹੈ, ਉਹ ਕਹਿੰਦਾ ਜੀ ਜੋੜੇ ਜਮ੍ਹਾਂ ਕਰਾਓ ਜੀ, ਲਿਆਓ ਜੀ ਵਾਹਿਗੁਰੂ ਜੀ, ਮੈਨੂੰ ਜੋੜਾ ਫੜਾਓ ਜੀ ਆਪਣਾ। ਇੱਦਾਂ ਹੱਥ ਕਰਦਾ, ਤਰਲੇ ਲੈਂਦਾ, ਬੜਾ ਤਰਸੀਲਾ ਜਿਹਾ ਬਣ ਕੇ ਸੇਵਾ ਕਰਦਾ। ਉਹ ਹੁਣ ਜੋੜਾ ਜਮ੍ਹਾਂ ਅਗਲੇ ਨੇ ਕਰਾਇਆ, ਰਕਸ਼ੇ ਵਾਲੇ ਨੇ, ਤੇ ਹੈਰਾਨ ਬੜਾ ਹੋਇਆ ਵੀ ਮੇਰੇ ਪੈਰ ਦੀ ਜੁੱਤੀ ਨੂੰ ਜੋੜਾ ਕਹਿੰਦੇ ਆ, ਮੇਰੇ ਪੈਰ ਦੀ ਜੁੱਤੀ ਨੂੰ ਹੱਥ 'ਚ ਫੜਦੇ ਆ। ਕਿੰਨੇ ਚੰਗੇ ਲੋਕ ਹੈ ਗੁਰਦੁਆਰੇ ਦੇ ਵਿੱਚ, ਕਿੰਨਾ ਵਧੀਆ, ਕਿੰਨੀ ਭੱਜ ਭੱਜ ਕੇ ਸੇਵਾ ਕਰਦੇ ਆ। ਹੁਣ ਹੱਥ 'ਚ ਜੋੜਾ ਫੜਨ ਵਾਲਾ ਬੰਦਾ, ਰਕਸ਼ੇ ਵਾਲਾ ਹੀ ਗਰੀਬ ਬੰਦੇ ਦਾ ਜੋੜਾ ਫੜਿਆ, ਉਹਨੇ ਮੱਥਾ ਟੇਕਿਆ, ਲੰਗਰ 'ਚ ਬਹਿ ਕੇ ਪ੍ਰਸ਼ਾਦਾ ਛਕਿਆ, ਉਦੋਂ ਬਾਅਦ ਰਕਸ਼ਾ ਲੈ ਕੇ ਬਾਜ਼ਾਰ ਵਿੱਚ ਚਲਾਉਣ ਜਾਂਦਾ ਹੈ। ਅੱਗੇ ਕਿਸੇ ਬੰਦੇ ਨੇ ਬ੍ਰੇਕ ਮਾਰੀ, ਰਕਸ਼ੇ ਵਾਲੇ ਤੋਂ ਬ੍ਰੇਕ ਲੱਗੀ ਨਹੀਂ, ਮਾੜੀ ਜੀ ਝਰੀਟ ਗੱਡੀ 'ਤੇ ਆਈ, ਰਕਸ਼ੇ ਵਾਲਾ ਉੱਤਰ, ਗੱਡੀ ਵਾਲਾ ਉਤਰਿਆ, 5-4 ਚਪੇੜਾਂ ਉਹਦੇ ਕੰਨ 'ਤੇ ਲਾਤੀਆਂ, ਮਸਾਂ ਉਹਨੇ ਪੱਗ ਸੰਭਾਲੀ, ਹੋਸ਼ ਆਈ ਵੀ ਬੰਦਾ ਕੌਣ ਹੈ। ਫਿਰ ਚਿਹਰਾ ਵੇਖਿਆ ਵੀ ਤੇ ਉਹੀ ਬੰਦਾ ਜਿਹੜਾ ਸਵੇਰੇ ਮੇਰਾ ਜੋੜਾ ਫੜਦਾ ਸੀ, ਜੋੜਾ ਵਾਹਿਗੁਰੂ ਜੀ ਮੈਨੂੰ ਦੇ ਦਿਓ, ਇਹ ਉਹੀ ਬੰਦਾ ਜਿਹੜਾ ਸਵੇਰੇ ਕਿੱਦਾਂ ਹੱਥ ਜੋੜਦਾ ਸੀ, ਇੱਥੇ ਕਿੱਦਾਂ ਹੈ। ਹੁਣ ਕਹਿੰਦਾ ਸਮਝ ਨਹੀਂ ਆਉਂਦੀ ਵੀ ਇਹ ਸੱਚ ਕਿ ਉਹ ਸੱਚ, ਕਿਹਨੂੰ ਸੱਚ ਮੰਨੀਏ, ਇੱਥੇ ਇਹ ਕਿਸ ਤਰ੍ਹਾਂ ਦਾ ਹੈ, ਸਵੇਰੇ ਗੁਰਦੁਆਰੇ ਇਹ ਕਿਸ ਤਰ੍ਹਾਂ ਦਾ ਸੀ, ਉੱਥੇ ਮਖੋਟਾ ਪਾਇਆ ਹੋਇਆ ਸੀ ਕਿ ਇੱਥੇ ਮਖੋਟਾ ਪਾਇਆ ਹੋਇਆ, ਅਸਲੀ ਇਹ ਏਦਾਂ ਦਾ ਹੈ ਕਿ ਗੁਰਦੁਆਰੇ ਏਦਾਂ ਦਾ ਸੀ। ਅਸੀਂ ਤਾਂ ਕਰਕੇ ਮੈਂ ਬੇਨਤੀ ਇਹ ਕਰਦਾ ਹੁੰਦਾ ਪਿਆਰਿਓ ਵੀ ਅਸੀਂ ਜਿੱਦਾਂ ਦੇ ਹਾਂ ਉਦਾਂ ਦੇ ਦਿਸੀਏ, ਜਿੱਦਾਂ ਦੇ ਦਿਸਦੇ ਹਾਂ ਉਦਾਂ ਦੇ ਬਣੀਏ, ਉਦਾਂ ਦੇ ਬਣ ਕੇ ਵੀ ਵਿਖਾਈਏ। ਸਾਡੀ ਇੱਥੇ ਨਾ ਕੱਲ ਪਰਸੋਂ ਦਾ ਮੈਂ ਆਇਆ, ਮੈਂ ਘੱਟ ਤੋਂ ਘੱਟ 10 ਬੰਦਿਆਂ ਤੋਂ ਸੁਣ ਲਿਆ, ਮੈਂ ਕਿਹਾ ਕੀ ਕਹਿੰਦੇ ਜਿੱਥੇ ਪੰਜਾਬੀ 5-4 ਘਰ ਬਣਾ ਲੈਣ, ਮੈਂ ਕਿਹਾ ਫਿਰ, ਕਹਿੰਦੇ ਗੋਰੇ ਸਟਰੀਟ ਹੀ ਛੱਡ ਜਾਂਦੇ, ਕਹਿੰਦੇ ਇਹ ਭੱਜ ਜਾਂਦੇ ਨੇ, ਬੜੇ ਚਾਅ ਨਾਲ ਦੱਸਦੇ ਮੈਨੂੰ ਵੀ ਬੜੀ ਖੁਸ਼ੀ ਵਾਲੀ ਗੱਲ ਵੀ ਜਿੱਥੇ 5-7 ਪੰਜਾਬੀ ਆ ਗਏ, ਗੋਰੇ ਕਹਿੰਦੇ ਦੂਜੇ ਪਾਸੇ ਭੱਜ ਜਾਂਦੇ ਵੀ ਛੱਡੋ ਇਹਨਾਂ 'ਚ ਨਹੀਂ ਰਹਿਣ। ਮੈਂ ਕਿਹਾ ਇਹ ਬਹਾਦਰੀ ਵਾਲੀ ਗੱਲ ਹੈ ਸਾਡੀ, ਇਹ ਚੰਗੀ ਗੱਲ ਹੈ, ਸਾਡੀ ਪ੍ਰੈਕਟੀਕਲਟੀ, ਸਾਡੀ ਸਫਾਈ, ਸਾਡਾ ਰਹਿਣ ਸਹਿਣ, ਇਦਾਂ ਦਾ ਚਾਹੀਦਾ। ਅਗਲਾ ਕਵੇ ਇੱਥੇ ਕੌਣ ਰਹਿੰਦਾ ਪੰਜਾਬੀ, ਯਾਰ ਮੈਨੂੰ ਕਿਤੇ ਇੱਥੇ ਘਰ ਮਿਲ ਜਾਏ ਨਾ, ਇਹਨਾਂ ਚ ਮੈਂ ਰਹਿਣਾ ਕਿਤੇ ਇਹਨਾਂ ਚ। ਗੋਰੇ ਇੱਦਾਂ ਵੇਖਣ ਸਾਡੇ ਕੰਨੇ। ਤੁਹਾਡੇ ਇੱਥੋਂ ਦਾ ਇੱਕ ਬੰਦਾ ਮੈਨੂੰ ਗਿਆ ਕਹਿੰਦਾ ਗੋਰਿਆਂ ਵਾਂਗੂ, ਕਹਿੰਦਾ ਸਾਨੂੰ ਵੀ ਨਿੱਕੇ ਨਿੱਕੇ ਨਾ ਟਰੈਕਟ ਛਪਾ ਕੇ ਇੱਥੇ ਵੰਡਣੇ ਚਾਹੀਦੇ ਹੈ, ਘਰ ਘਰ ਭੇਜੀਏ, ਸਿੱਖੀ ਦਾ ਪ੍ਰਚਾਰ ਹੋਵੇ। ਮੈਂ ਕਿਹਾ ਸਾਡੇ ਵਰਗੇ ਛਪਾ ਕੇ ਟੈਂਚੀ ਭਰ ਕੇ ਲੈ ਆਉਂਦੇ ਹਾਂ। ਉਹ ਕਹਿਣਗੇ ਆਹ ਕੀ ਹੈ, ਇਹ ਸਿੱਖ। ਉਹਨੇ ਕਹਿਣਾ ਮੈਨੂੰ ਇਹਦਾ ਨਹੀਂ ਵੀ ਇਹ ਤਾਰੂ ਸਿੰਘ ਸੀ, ਇਹ ਭਾਈ ਮਨੀ ਸਿੰਘ ਸੀ, ਇਹ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਸੀ, ਇਹ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਸੀ। ਉਹਨਾਂ ਨੇ ਕਹਿਣਾ ਸਾਨੂੰ ਤੇ ਆਹ ਦੇਖਦੇ ਨੇ ਜਿਹੜੇ ਸਾਡੇ ਅੱਗੋਂ ਸਾਡੇ ਘਰ ਦੇ ਅੱਗੋਂ ਗੱਡੀਆਂ ਚ ਲੰਘਦੇ ਨੇ, ਸਾਨੂੰ ਤੇ ਉਹ ਪੰਜਾਬੀਆਂ ਦਾ ਪਤਾ ਜਿਹੜੇ ਸਾਡੇ ਨਾਲ ਫੈਕਟਰੀਆਂ ਚ ਕੰਮ ਕਰਦੇ ਨੇ। ਸਾਨੂੰ ਉਹਨਾਂ ਪੰਜਾਬੀਆਂ ਦੀ ਗੱਲ ਕਰੋ ਜਿਹੜੇ ਸਾਡੇ ਨਾਲ ਰੋਜ਼ ਮਿਲਦੇ ਨੇ। ਮੈਂ ਕਿਹਾ ਪ੍ਰਚਾਰ ਉਹਦਾ ਹੋਣਾ ਹੈ ਜੋ ਤੁਹਾਡੇ ਵੱਲ ਵੇਖਦੇ ਹੈ। ਆ ਨਹੀਂ ਮੈਂ ਉਹਨਾਂ ਨੂੰ ਛਪਾ ਕੇ ਵੀ ਸਾਡੇ ਪੰਜਾਬੀ ਇੱਦਾਂ ਦੇ ਸੀ, ਸਾਡੇ ਪੰਜਾਬੀ ਇੱਦਾਂ ਦੇ ਸੀ। ਉਹ ਕਹਿਣਗੇ ਹੋਣਗੇ, ਪਰ ਜਿਹੜੇ ਸਾਨੂੰ ਮਿਲਦੇ ਹੈ ਗੱਲ ਉਹਨਾਂ ਦੀ ਕਰੋ। ਵਿਹਾਰਕ ਪੱਖ ਸਾਡਾ ਇੰਨਾ ਚੰਗਾ ਹੋਵੇ। ਆ ਸਾਡਾ ਜੀ ਸਕੂਲ ਕੰਦੀ ਹੈ, ਇੱਥੇ ਪੰਗਤ ਵਿੱਚ ਬੈਠਦੇ ਹਾਂ, ਇੱਥੇ ਹਰ ਕੋਈ ਕਹਿੰਦਾ ਗੁਰਦੁਆਰੇ ਆਏ ਹਾਂ, ਉਹ ਗਾਲ ਨਾ ਕੱਢੋ, ਗੁਰਦੁਆਰੇ 'ਚ ਉੱਚਾ ਨਾ ਬੋਲੋ, ਇਹ ਸਾਡੀ ਜ਼ਿੰਦਗੀ 'ਚ ਲੈ ਕੇ ਜਾਈਏ। ਜੋ ਗੁਰਦੁਆਰੇ ਗੁਰੂ ਦੇ ਘਰ ਦੀ ਮਰਿਆਦਾ, ਉਹੀ ਸਿੱਖ ਦੇ ਘਰ ਦੀ ਮਰਿਆਦਾ। ਜੋ ਗੁਰਦੁਆਰੇ 'ਚ ਹੁੰਦਾ ਉਹ ਸਾਡੇ ਘਰ ਵੀ ਹੋਵੇ। ਇੱਥੇ ਹੁਣ ਜਦੋਂ ਤੁਹਾਡੇ ਵਰਗੇ ਵੀਰ ਭਰਾ ਭੈਣਾਂ ਆਉਂਦੇ ਹੈ, ਆਉਣ ਸਾਰ ਅਸੀਂ ਕਹਿੰਦੇ ਹਾਂ ਜੀ ਗੁਰਦੁਆਰਾ ਬੜਾ ਸੋਹਣਾ ਹੈ ਜੀ, ਇੱਕ ਨਵਾਂ ਕੰਮ ਕਰਾਤਾ, ਇੱਧਰ ਨਵਾਂ ਬਣਾਤਾ, ਇਸ ਵਾਰੀ ਇੱਥੇ ਨਵਾਂ ਬਣਾਤਾ। ਫਿਰ ਸਾਡੇ ਵਰਗੇ ਕਹਿੰਦੇ ਗੁਰਦੁਆਰਿਆਂ 'ਚ ਕਾਹਦਾ ਘਾਟਾ ਹੈ ਜੀ, ਗੁਰਦੁਆਰਿਆਂ 'ਚ ਕੋਈ ਕਮੀ ਨਹੀਂ। ਤੁਸੀਂ ਗੁਰਦੁਆਰਿਆਂ ਦੀ ਮਰਿਆਦਾ ਆਪਣੇ ਘਰ ਵਿੱਚ ਰੱਖੋ, ਸਾਡੇ ਘਰਾਂ ਵਿੱਚ ਵੀ ਕੋਈ ਕਮੀ ਨਹੀਂ ਰਹੇਗੀ। ਜੋ ਗੁਰਦੁਆਰੇ 'ਚ ਹੋ ਰਿਹਾ ਉਹ ਮਰਿਆਦਾ ਆਪਣੇ ਘਰ ਰੱਖੋ, ਕੋਸ਼ਿਸ਼ ਤੇ ਕਰੀਏ ਜੋ ਗੁਰਦੁਆਰੇ 'ਚ ਹੋ ਰਿਹਾ ਨੂੰ ਆਪਣੀ ਜ਼ਿੰਦਗੀ 'ਚ ਲੈ ਕੇ ਚੱਲੀਏ, ਆਪਣੀ ਲਾਈਫ ਵਿੱਚ ਲਾਗੂ ਕਰੀਏ, ਤਾਂ ਫਾਇਦਾ ਹੈ। ਸਾਡਾ ਵਿਹਾਰਕ ਪੱਖ ਚੰਗਾ ਹੋਏਗਾ, ਸਿੱਖੀ ਸਾਡੇ ਵਿਹਾਰਕ ਪੱਖ 'ਚੋਂ ਝਲਕਣੀ ਚਾਹੀਦੀ ਹੈ ਭਾਈ, ਨਹੀਂ ਤੇ ਇਕੱਲੀਆਂ ਕਿਰਪਾਨਾਂ ਵਿਖਾਵਾਂਗੇ, ਗਾਤਰੇ ਵਿਖਾਵਾਂਗੇ, ਦਾੜੀਆਂ ਵਿਖਾਵਾਂਗੇ, ਪੱਗਾਂ ਵਿਖਾਵਾਂਗੇ, ਨਹੀਂ, ਦਸਤਾਰ ਵੀ ਹੋਵੇ ਤੇ ਚੰਗਾ ਕਿਰਦਾਰ ਵੀ ਹੋਵੇ। ਹੁਣ ਇਹੋ ਜੀ ਮੇਰੀ ਗੱਲ ਕੱਟ ਲੈਂਦੇ, ਕਹਿੰਦੇ ਜੀ ਕਕਾਰਾਂ ਦੇ ਵਿਰੋਧੀ ਹੈ। ਮੈਂ ਕਹਿੰਦਾ ਕਕਾਰ ਪਾਓ, ਮੈਂ ਤੇ ਖੁਦ ਪਾਏ ਹੈ, ਪਰ ਇਕੱਲੇ ਕਕਾਰ ਕੀ ਵਿਖਾਉਣਾ, ਕਿਰਪਾਨ ਕੀ ਵਿਖਾਉਣਾ ਹੈ, ਕਕਾਰ ਨਹੀਂ ਤੈਨੂੰ ਕਿਰਦਾਰ ਵੀ ਤੇ ਵਿਖਾਉਣਾ ਪੈਣਾ ਨਾ, ਨਾਲ ਸੋਹਣਾ ਕਿਰਦਾਰ ਹੋਵੇ, ਭਲੇ ਦੇ ਕੰਮ ਕਰਨ ਦੀ ਸੋਹਣੀ ਰਫਤਾਰ ਹੋਵੇ, ਗੱਲਬਾਤ ਤੇਰੀ ਸੋਹਣੀ ਗੁਫਤਾਰ ਹੋਵੇ, ਸਿਰ ਤੇ ਬੰਨੀ ਸੋਹਣੀ ਦਸਤਾਰ ਹੋਵੇ। ਤੇ ਜੇ ਦਸਤਾਰ ਹੈ ਕਿਰਦਾਰ ਨਹੀਂ ਤੇ ਫਿਰ ਦਸਤਾਰ ਦਾ ਕੀ ਫਾਇਦਾ, ਜੇ ਕਿਰਦਾਰ ਨਾ ਬਣ ਸਕਿਆ ਸਾਡਾ ਫਿਰ ਕੀ ਫਾਇਦਾ ਹੋਏਗਾ। ਤਾਂ ਕਰਕੇ ਕਿਰਦਾਰ ਜਿਹੜੇ ਹੈ ਉਹ ਸੰਗਤ ਵਿੱਚ ਆ ਕੇ ਘੜੇ ਜਾਂਦੇ ਹੈ। ਜਦੋਂ ਅਸੀਂ ਗੁਰਬਾਣੀ ਸੁਣਦੇ ਹਾਂ ਸਮਝਦੇ ਹਾਂ ਫਿਰ ਸਾਡੇ ਵਿਚਾਰ ਸੋਹਣੇ ਹੋ ਜਾਂਦੇ ਹੈ। ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਕੋ ਗੁਰ ਕੀ
ਸਿੱਖ ਸੁਣੀ,
ਸਿੱਖ ਸੁਣੀ। ਗੁਰੂ ਜੀ ਦੀ ਸਿੱਖਿਆ ਸੁਣ ਕੇ, ਗੁਰੂ ਜੀ ਦੀ ਵਿਚਾਰਧਾਰਾ ਸੁਣ ਕੇ ਸਾਡੇ ਜਿਹੜੇ ਵਿਚਾਰ ਹੀਰਿਆਂ ਵਰਗੇ ਬਣ ਜਾਂਦੇ ਆ। ਇੱਕ ਇੱਕ ਵਿਚਾਰ ਬੜਾ ਮਹਿੰਗਾ ਹੋ ਜਾਂਦਾ। ਅਸੀਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਆ ਕੇ ਵਿਚਾਰ ਮਹਿੰਗੇ ਕਰਨੇ ਆ, ਮਹਿੰਗੇ ਕੱਪੜੇ ਪਾ ਕੇ ਅਸੀਂ ਮਹਿੰਗੇ ਨਹੀਂ ਹੋ ਜਾਂਦੇ। ਬੜੇ ਬੰਦੇ ਮਹਿੰਗੀਆਂ ਕੰਟਰੀਆਂ 'ਚ ਰਹਿ ਕੇ ਵੀ ਸਸਤੇ ਹੀ ਹੈ, ਵੱਡੇ ਘਰਾਂ 'ਚ ਰਹਿ ਕੇ ਵੀ ਸਸਤੇ ਹੀ ਹੈ, ਬ੍ਰੈਂਡਡ ਕੱਪੜੇ ਪਾ ਕੇ ਵੀ ਉਹ ਬੰਦੇ ਸਸਤੇ ਹੀ ਹੈ, ਇੱਥੇ $2 ਲੱਖ ਦੀ ਗੱਡੀ 'ਚ ਬਹਿ ਕੇ ਵੀ ਸਸਤੇ ਹੀ ਹੈ, ਇੰਡੀਆ ਕਹਿੰਦੇ ਹੈਲੀਕਾਪਟਰ 'ਚ ਵਿਆਹ ਕਰਨਾ ਜਾ ਕੇ ਮੁੰਡੇ ਦਾ ਫਿਰ ਵੀ ਸਸਤਾ ਹੀ ਹੈ। ਕਿਉਂ ਪਤਾ ਹੈ? ਜੇ ਗੱਲ ਤੋਰ ਕੇ ਵੇਖੋਗੇ ਇੱਕ ਚੱਜ ਦੀ ਗੱਲ ਨਹੀਂ ਕਰਨੀ ਆਉਂਦੀ, ਵਿਚਾਰ ਬੜੇ ਗਿਰੇ ਹੋਏ ਹੈ। ਗਿਰਿਆ ਹੋਇਆ ਬੰਦਾ ਕੌਣ ਹੁੰਦਾ? ਜਿਹਦੇ ਵਿਚਾਰ ਮਾੜੇ ਹੈ, ਜਿਹਦੀ ਸੋਚ ਮਾੜੀ ਹੈ। ਤੇ ਜਿਹਦੇ ਵਿਚਾਰ ਚੰਗੇ ਹੈ, ਜਿਹਦੀ ਸੋਚ ਚੰਗੀ ਹੈ, ਉਹਦੀ ਮੱਤ ਵਿੱਚ ਰਤਨ ਜਵਾਹਰ ਮਾਣਕ। ਤੇ ਇਹ ਜਦੋਂ ਅਸੀਂ ਸਤਿਗੁਰੂ ਜੀ ਦੇ ਕੋਲ ਆਵਾਂਗੇ, ਜੇ ਗੁਰ ਕੀ ਸਿੱਖ ਸੁਣੀ, ਜੇ ਗੁਰ ਕੀ
ਸਿੱਖ ਸੁਣੀ,
ਸਿੱਖਿਆ ਸੁਣਾਂਗੇ। ਸਤਿਗੁਰੂ ਜੀ ਦੀ ਸਿੱਖਿਆ ਸੁਣਨ ਨਾਲ ਸਾਡੇ ਵੀ ਵਿਚਾਰ ਮਹਿੰਗੇ ਹੋ ਜਾਣਗੇ। ਗੁਰੂ ਨਾਨਕ ਦੇ ਵਿਚਾਰ ਮਹਿੰਗੇ ਹੈ, ਗੁਰੂ ਨਾਨਕ ਦੀ ਸੋਚ ਮਹਿੰਗੀ ਹੈ, ਤਾਂ ਅਸੀਂ ਗੁਰੂ ਨਾਨਕ ਦੇ ਕਹਾਉਂਦੇ ਹਾਂ। ਯਾਰ ਤੀਰਥ ਤੇ ਹਿੰਦੂਆਂ ਕੋਲ ਬਥੇਰੇ ਸੀ ਪਹਿਲਾਂ, ਅੱਜ ਵੀ ਉਹਨਾਂ ਦੀਆਂ ਗੋਲਕਾਂ ਸਾਡੀਆਂ ਗੋਲਕਾਂ ਥੋੜ੍ਹਾ ਮੁਕਾਬਲਾ ਕਰਦੀਆਂ। ਉਹਨਾਂ ਦੇ ਤੀਰਥ ਬਹੁਤ ਹੈ, ਗੋਲਕਾਂ ਬਹੁਤ ਹੈ, ਵੱਡੇ ਵੱਡੇ ਮੰਦਰ ਬਥੇਰੇ ਹੈ, ਹਿੰਦੂਆਂ ਕੋਲ ਬਥੇਰੇ ਹੈ, ਇਸਲਾਮ ਧਰਮ ਕੋਲ, ਮਸੀਤਾਂ ਮੱਕੇ ਜਾ ਕੇ ਵੇਖੋ ਉਹਨਾਂ ਦੀਆਂ ਸਫਾਈਆਂ, ਉਹਨਾਂ ਦੇ ਜਿਹੜਾ ਬਣਿਆ ਸਥਾਨ ਹੈ, ਉੱਥੇ ਲੱਗੇ ਪੱਥਰ ਵੇਖੋ। ਅਸੀਂ ਇਹਨਾਂ ਚੀਜ਼ਾਂ ਨਾਲ ਮੁਕਾਬਲਾ ਹਿੰਦੂਇਜ਼ਮ ਦਾ ਜਾਂ ਇਸਲਾਮ ਧਰਮ ਦਾ, ਕਿਸੇ ਵੀ ਧਰਮ ਦਾ ਨਹੀਂ ਕਰਦੇ। ਸਾਡੀ ਅਸੀਂ ਤੇ ਤਾਂ ਮਹਾਨ ਇਹ ਵਿਚਾਰਧਾਰਾ ਹੈ ਵੀ ਇਹੋ ਜਿਹੀ ਲੌਜੀਕਲੀ ਗੱਲ ਨਹੀਂ ਕਿਸੇ ਕੋਲ, ਆਹ ਸੋਚ ਨਹੀਂ ਕਿਸੇ ਕੋਲ, ਅਸੀਂ ਤਾਂ ਮਹਾਨ ਹੈ। ਗੁਰੂ ਨਾਨਕ ਦੀਆਂ ਦਲੀਲਾਂ ਦਾ ਜਵਾਬ ਨਹੀਂ ਕਿਸੇ ਕੋਲ। ਗੁਰੂ ਨਾਨਕ ਤਾਂ ਵੱਡੇ ਹੈ, ਉਹਨਾਂ ਦੇ ਵਿਚਾਰ ਬੜੇ ਮਹਿੰਗੇ ਹੈ, ਉਹਨਾਂ ਦੀ ਸੋਚ ਬੜੀ ਮਹਿੰਗੀ ਹੈ। ਤਾਂ ਕਰਕੇ ਵਿਚਾਰ ਮਹਿੰਗੇ ਬਣਾਈਏ, ਸੋਚ ਮਹਿੰਗੀ ਬਣਾਈਏ। ਜਿਵੇਂ ਜਿਵੇਂ ਅਸੀਂ
ਜਾਂ ਕਾ ਕਛੂ ਨਾ ਮੋਲ ਭਰੇ ਭੰਡਾਰ ਅਖੂਟ ਅਤੋਲ।
ਇੱਕ ਇੱਕ ਵਿਚਾਰ ਹੈ ਜਿਹੜਾ ਬੜਾ ਮਹਿੰਗਾ ਹੈ। ਜਿਸ ਬੰਦੇ ਦੀ ਸੋਚ ਮਹਿੰਗੀ ਹੋਵੇ, ਵਿਚਾਰ ਮਹਿੰਗੇ ਹੋਣ, ਉਹ ਛੱਪਰੀਆਂ ਚ ਰਹਿਣ ਵਾਲੇ ਵੀ ਮਹਿੰਗੇ ਹੈ। ਭਾਗ ਠੜੇ ਹਰ ਸੰਤ ਤੁਮਾਰੇ ਜਿਨ ਘਰ ਧਨ ਹਰ ਨਾਮ। ਜਿਨ੍ਹਾਂ ਕੋਲ ਗੁਣ ਹੈ, ਜਿਨ੍ਹਾਂ ਕੋਲ ਸਮਝ ਹੈ, ਜਿਨ੍ਹਾਂ ਕੋਲ ਅਕਲ ਹੈ, ਜਿਨ੍ਹਾਂ ਕੋਲ ਜ਼ਿੰਦਗੀ ਜਿਉਣ ਦਾ ਚੱਜ ਹੈ, ਉਹ ਤੇ ਛੱਪਰੀਆਂ ਚ ਬੈਠੇ ਵੀ ਮਹਾਨ ਹੈ। ਭਲੀ ਸੁਹਾਵੀ ਛਾਪਰੀ ਜਾਂ ਮੈਂ ਗੁਣ ਗਾਏ, ਪੰਚਮ ਪਾਤਸ਼ਾਹ ਦਾ ਸ਼ਬਦ। ਇੱਕ ਵਾਰੀ ਸਾਰਾ ਸ਼ਬਦ ਸੁਣ ਕੇ ਵੇਖੋ, ਭਲੀ ਸੁਹਾਵੀ ਛਾਪਰੀ ਜਾਂ ਮੈਂ ਗੁਣ ਗਾਏ, ਕਿਤ ਹੀ ਕਾਮਨਾ ਤੌਲ।
ਭਲੀ ਸੁਹਾਵੀ ਛਾਪਰੀ ਜਾ ਮੈਂ ਗੁਣ ਗਾਏ, ਕਿਤ ਹੀ ਕਾਮਨਾ ਤੌਲ। ਹਰ ਜੇ ਤੁਹਾਰ ਬਿਸਰਾਏ, ਆਨੰਦ ਗਰੀਬੀ ਸਾਦ ਸੰਗ ਜਿਤ ਪ੍ਰਭ ਚਿਤ ਆਏ। ਜਲ ਜਾਓ ਇਹ ਬਡਪਨਾ
ਦੇਣਾ ਕਿ ਨਹੀਂ ਇਹਨਾਂ ਨੇ। ਅੱਜ ਤੇ ਇੱਦਾਂ ਲੱਗਦਾ ਸੀ, ਮੈਂ ਆਪਣੇ ਟਰੈਵਲ ਏਜੰਟ ਨੂੰ ਕਿਹਾ ਸੀ ਮੇਰੀ ਟਿਕਟ ਤਿਆਰ ਹੀ ਰੱਖ, ਹੋ ਸਕਦਾ ਮੈਨੂੰ ਮੁੜਨਾ ਪੈ ਜੇ। ਮੈਂ ਅੱਜ ਪੱਗ ਵੀ ਬਹੁਤ ਕੱਸ ਕੇ ਬੰਨ ਕੇ ਆਇਆ, ਜ਼ਿਆਦਾ ਹੀ ਜ਼ੋਰ ਨਾਲ ਬੰਨ ਲਈ ਮੈਂ ਅੱਜ। ਮੈਂ ਆਖਿਆ ਕੀ ਪਤਾ ਲੱਗਦਾ ਹੈ। ਤਾਂ ਕਰਕੇ ਅੱਜ ਪਹਿਲਾ ਦਿਨ ਹੈ ਤੇ ਥੋੜ੍ਹਾ ਥੋੜ੍ਹਾ ਸੰਗਤ ਵੀ ਚਲੋ ਲੇਟ ਆ ਰਹੀ ਹੈ, ਕਿਉਂਕਿ ਜਦੋਂ ਸਾਰੇ ਟਿਕੇ ਬੈਠੇ ਹੋਣ ਫਿਰ ਜ਼ਿਆਦਾ ਆਨੰਦ ਬਣਦਾ। ਸੋ ਭਾਈ ਸਾਹਿਬ ਸ਼ਬਦ ਪੜ੍ਹਦੇ ਹੈ, ਆਪਾਂ ਸਾਰੇ ਨਾਲ ਬੋਲਦੇ ਹਾਂ। ਧਿਆਨ ਰੱਖਿਓ, ਮੈਂ ਜਿਹੜੀਆਂ ਬੇਨਤੀਆਂ ਕਰ ਰਿਹਾ, ਸਾਡਾ ਵਿਹਾਰਕ ਪੱਖ ਸੋਹਣਾ ਹੋਵੇ, ਕੱਲੀ ਕੱਲੀ ਗੱਲ ਧਿਆਨ ਨਾਲ ਸਮਝੋ। ਸੋ ਜਦੋਂ ਦੀਵਾ ਬਲੇਗਾ ਤੇ ਹਨੇਰਾ ਚੱਲਿਆ ਜਾਏਗਾ। ਹਨੇਰਾ ਕਾਹਦਾ ਹੈ ਜੀ? ਅਗਿਆਨਤਾ ਦਾ। ਇਹ ਅਗਿਆਨਤਾ ਦਾ ਹਨੇਰਾ ਗਿਆਨ ਨਾਲ ਦੂਰ ਹੁੰਦਾ ਹੈ, ਇਹ ਕਨੇਡਾ ਨਾਲ ਦੂਰ ਨਹੀਂ ਹੁੰਦਾ, ਨਾ ਅਮਰੀਕਾ ਨਾਲ ਦੂਰ ਹੁੰਦਾ ਹੈ, ਨਾ ਸੋਹਣੇ ਗਲੀਚਿਆਂ ਨਾਲ ਦੂਰ ਹੁੰਦਾ ਹੈ, ਨਾ ਧੀਆਂ ਪੁੱਤਾਂ ਨਾਲ ਦੂਰ ਹੁੰਦਾ ਹੈ। ਇਹ ਅਗਿਆਨਤਾ ਦਾ ਦੀਵਾ, ਅਗਿਆਨਤਾ ਦਾ ਹਨੇਰਾ ਗਿਆਨ ਨਾਲ ਦੂਰ ਹੁੰਦਾ ਹੈ। ਤੇ ਗੁਰੂ ਗੋਬਿੰਦ ਸਿੰਘ ਨੂੰ ਕੰਡੇ ਵੀ ਫੁੱਲਾਂ ਵਰਗੇ ਲੱਗਦੇ ਹੈ। ਕਿਉਂ? ਕਿਉਂਕਿ ਉਹ ਸਮਝ ਹੈ, ਉਹ ਗਿਆਨ ਹੈ ਕਿ ਕੰਡਿਆਂ ਤੇ ਸੌਣਾ ਕਿੱਦਾਂ ਹੈ, ਇਹ ਪਤਾ ਹੈ। ਉਹ ਚਾਨਣ ਹੈ, ਸਭ ਕੁਝ ਸਾਫ ਸਾਫ ਦਿਸਦਾ ਹੈ, ਕਿਹੜੀ ਘਟਨਾ ਨੂੰ ਕਿਵੇਂ ਵੇਖਣਾ ਹੈ। ਇਹ ਓਪੀਨੀਅਨ ਹੈ, ਇਹ ਨਜ਼ਰੀਆ ਹੈ ਤੁਹਾਡਾ, ਕਿ ਇਹ ਤੁਹਾਡੇ ਨਜ਼ਰੀਏ ਤੇ ਡਿਪੈਂਡ ਕਰਦਾ ਹੈ। ਸੁਣੋ, ਇਹ ਤੁਹਾਡੇ ਨਜ਼ਰੀਏ ਤੇ ਡਿਪੈਂਡ ਕਰਦਾ ਹੈ ਕਿ ਕੰਡਿਆਂ ਨੂੰ ਫੁੱਲ ਬਣਾ ਲਓ, ਇਹ ਤੁਹਾਡਾ ਨਜ਼ਰੀਆ ਹੈ। ਤੇ ਚਾਹੇ ਫੁੱਲਾਂ ਨੂੰ ਕੰਡੇ ਬਣਾ ਲਓ, ਇਹ ਤੁਹਾਡਾ ਨਜ਼ਰੀਆ ਹੈ। ਤੇਰਾ ਨਜ਼ਰੀਆ ਇੰਨਾ ਭੈੜਾ ਤੈਨੂੰ ਮਹਿਲ ਵੀ ਛੱਪਰੀ ਵਰਗਾ ਲੱਗਦਾ। ਪੁਆਇੰਟ ਆਫ ਵਿਊ ਤੇਰਾ ਇੱਦਾਂ ਦਾ ਹੈ, ਤੂੰ ਵੇਖਦਾ ਹੀ ਇੱਦਾਂ ਆਪਣੀ ਜ਼ਿੰਦਗੀ ਨੂੰ, ਤੈਨੂੰ ਮਹਿਲ ਵੀ ਛੱਪਰੀ ਵਰਗਾ ਲੱਗਦਾ ਹੈ, ਤੇ ਕਈ ਮਹਿਲ ਵਿੱਚ ਛੱਪਰੀ ਵਿੱਚ ਵੀ ਮਹਿਲਾਂ ਵਾਂਗੂ ਰਹਿੰਦੇ ਆ, ਉਹਨਾਂ ਦਾ ਨਜ਼ਰੀਆ ਇੱਦਾਂ। ਅਸਲ 'ਚ ਇਹ ਨਜ਼ਰੀਏ ਦੀ ਗੱਲ ਹੈ, ਇਹ ਤੁਹਾਡੇ ਜਦੋਂ ਦਿਮਾਗ ਸਾਡਾ ਤੁਹਾਡਾ ਖੁੱਲ੍ਹਦਾ ਹੈ, ਸਾਡਾ ਇੱਕ ਓਪੀਨੀਅਨ ਬਣਦਾ ਹੈ, ਜ਼ਿੰਦਗੀ ਨੂੰ ਵੇਖਣ ਦਾ ਇੱਕ ਨਜ਼ਰੀਆ ਬਣਦਾ ਹੈ, ਪੁਆਇੰਟ ਆਫ ਵਿਊ ਬਣਦਾ ਹੈ, ਵੇਖਣਾ ਕਿੱਦਾਂ ਲਾਈਫ ਨੂੰ, ਘਟਨਾਵਾਂ ਨੂੰ ਵੇਖਣਾ ਕਿੱਦਾਂ ਹੈ, ਜਦੋਂ ਨਿੱਕੀਆਂ ਨਿੱਕੀਆਂ ਗੱਲਾਂ ਸਾਡੇ ਸਮਝ 'ਚ ਆਉਂਦੀਆਂ ਹੈ, ਫਿਰ ਮੌਤ ਨੂੰ ਵੇਖਣ ਦਾ ਵੀ ਪਤਾ ਲੱਗਦਾ ਹੈ ਵੀ ਮੌਤ ਪ੍ਰਤੀ ਤੇਰਾ ਨਜ਼ਰੀਆ ਕਿੱਦਾਂ। ਕਈ ਬੰਦੇ ਵੇਖੇ ਹੈ ਮਰਨਾ ਜੀ ਕੋਈ ਪਰਵਾਹ ਨਹੀਂ, ਕੈਂਸਰ ਹੋ ਗਿਆ ਚਲੋ ਕੋਈ ਨਹੀਂ, ਪਰ ਕਈ ਆਪਣੇ ਵਰਗੇ ਸ਼ੂਗਰ ਹੋ ਜੇ 50 ਨੂੰ ਫੋਨ ਕਰਕੇ, ਮੇਰਾ ਕਾਹਦਾ ਜਿਉਣ ਹੈ ਜੀ, ਮਿੱਠਾ ਬੰਦ ਕਰਤਾ ਡਾਕਟਰ ਨੇ, ਬਸ ਜੀ ਬਸ ਮਰੀਜ਼ ਬੰਦਾ ਮੈਂ, ਐਵੇਂ ਹੀ ਮਰੀਜ਼ ਬਣਿਆ ਫਿਰਦਾ, ਮਾੜੇ ਜੇ ਨਾਲ ਹੀ ਆਪਾਂ ਤੇ ਡਰ ਜਾਂਦੇ ਹਾਂ। ਪਰ ਕਈ ਬੰਦਿਆਂ ਦਾ ਨਜ਼ਰੀਆ ਵੇਖੋ ਬਿਮਾਰੀ ਨੂੰ ਵੇਖਣ ਦਾ, ਕਈ ਬੰਦਿਆਂ ਦਾ ਵੇਖੋ ਕਿੱਦਾਂ ਵੇਖਦੇ ਆ ਜ਼ਿੰਦਗੀ ਨੂੰ, ਆਪਣੀਆਂ ਘਟਨਾ ਆਪਣੀ ਲਾਈਫ ਨੂੰ। ਤਾਂ ਕਰਕੇ ਪਿਆਰਿਓ ਇਹ ਅਸੀਂ ਸਿੱਖਣਾ ਹੈ, ਆਪਣਾ ਨਜ਼ਰੀਆ ਬਣਾਉਣਾ ਹੈ ਜਿਹੜਾ ਗੁਰੂ ਸਾਹਿਬ ਨੇ ਸਾਨੂੰ ਦਿੱਤਾ ਹੈ। ਗੁਰਬਾਣੀ ਸਾਡਾ ਨਜ਼ਰੀਆ ਘੜਦੀ ਹੈ ਕਿ ਤੂੰ ਆਪਣੀ ਜ਼ਿੰਦਗੀ ਦੀਆਂ ਘਟਨਾਵਾਂ ਨੂੰ ਕਿਵੇਂ ਵੇਖਣਾ ਹੈ, ਸਾਡਾ ਨਜ਼ਰੀਆ ਘੜਿਆ। ਅੱਜ ਮੈਂ ਤੇ ਇੱਥੇ ਤੱਕ ਵੀ ਸਟੇਟਮੈਂਟ ਦਿੱਤੀ ਹੈ ਵੀ ਗੁਰੂ ਸਾਹਿਬ ਨੇ ਸਿਧਾਂਤ ਨਹੀਂ ਦਿੱਤੇ, ਗੁਰੂ ਸਾਹਿਬ ਨੇ ਨਜ਼ਰੀਆ ਦਿੱਤਾ। ਸਿਧਾਂਤ ਤੇ ਤੁਸੀਂ ਘੜਨੇ ਨੇ, ਕਦੋਂ ਲੜਨਾ ਹੈ ਤੇ ਕਦੋਂ ਨਿਕਲਣਾ ਹੈ, ਇਹ ਘੜੇ ਜਾਣਗੇ, ਨਜ਼ਰੀਏ ਤੇ ਡਿਪੈਂਡ ਕਰਦਾ ਵੀ ਘੱਟ ਨਿਕਲਣ ਦਾ ਫੈਸਲਾ ਵੀ ਹੋ ਸਕਦਾ ਤੇ ਲੜਨ ਦਾ ਫੈਸਲਾ ਵੀ ਹੋ ਸਕਦਾ। ਸਿਧਾਂਤ ਨਹੀਂ ਦਿੱਤੇ ਵੀ ਇੱਦਾਂ ਹੀ ਕਰੀ, ਫਿਰ ਸੁਣੋ ਫਿਰ ਸੁਣੋ। ਜੇ ਸਿਧਾਂਤ ਦਿੱਤਾ ਹੈ, ਹੁਣ ਸਾਡੇ ਵਰਗਿਆਂ ਨੂੰ ਅਗਲਾ ਕਹਿੰਦਾ ਇਹ ਸਿਧਾਂਤਕ ਪ੍ਰਚਾਰਕ ਨੇ, ਇਹ ਸਿਧਾਂਤ ਦਾ ਪ੍ਰਚਾਰ ਕਰਦੇ ਹੈ, ਪਰ ਮੇਰਾ ਮੰਨਣਾ ਹੈ ਵੀ ਗੁਰੂ ਸਾਹਿਬ ਨੇ ਸਿਧਾਂਤ ਨਹੀਂ ਦਿੱਤਾ, ਨਜ਼ਰੀਆ ਦਿੱਤਾ। ਸਿਧਾਂਤ ਤੇ ਅਸੀਂ ਘੜਨੇ ਹੈ ਆਪਣੇ ਆਪਣੀ ਜ਼ਿੰਦਗੀ ਦੇ, ਉਹ ਤੇ ਘੜਦੇ ਨੇ। ਹੁਣ ਵੇਖੋ ਚਮਕੌਰ ਦੀ ਗੜੀ ਦੇ ਵਿੱਚ ਲੜਦੇ ਹੈ, ਸਿਧਾਂਤ ਕੀ ਹੈ ਵੀ ਅਸੀਂ ਲੜਨਾ ਹੈ, ਪਰ ਮਾਛੀਵਾੜ ਦੇ ਜੰਗਲ ਵਿੱਚ ਨਿਕਲ ਜਾਂਦੇ ਹੈ। ਹੁਣ ਇਹਦਾ ਸਿਧਾਂਤ ਕੀ ਮੰਨੀਏ ਵੀ ਨਿਕਲ ਜਾਣਾ ਹੈ, ਉਹ ਕਹਿੰਦੇ ਮੈਂ ਮੇਰਾ ਨਜ਼ਰੀਆ ਇੱਦਾਂ ਦਾ ਹੈ, ਮੈਂ ਆਪਣੀ ਜ਼ਿੰਦਗੀ ਵਿੱਚ ਆਈਆਂ ਘਟਨਾਵਾਂ ਨੂੰ ਵੇਖਿਆ ਹੈ, ਉਹ ਸਾਰਾ ਸਨਾਰੀਓ ਵੇਖ ਕੇ ਸਾਰੀ ਸਮੁੱਚਤਾ ਵੇਖ ਕੇ ਮੈਂ ਆਪਣੀ ਜ਼ਿੰਦਗੀ ਦੇ ਫੈਸਲੇ ਕੀਤੇ ਹੈ ਸਿੱਖਾ, ਮੇਰਾ ਮੇਰਾ ਪੁਆਇੰਟ ਆਫ ਵਿਊ ਵੇਖ, ਮੈਂ ਇੱਦਾਂ ਵੇਖਦਾ ਆਪਣੀ ਲਾਈਫ ਨੂੰ, ਤੇ ਇੱਦਾਂ ਤੇਰੀ ਲਾਈਫ ਤੇਰੇ ਵੱਖਰੇ ਵੱਖਰੇ ਐਕਸਪੀਰੀਅੰਸ ਹੋਣਗੇ, ਤੇਰੀਆਂ ਘਟਨਾਵਾਂ ਵੱਖਰੀਆਂ ਹੋਣਗੀਆਂ, ਤੇਰੀ ਜ਼ਿੰਦਗੀ ਦੇ ਵਿੱਚ ਪ੍ਰੋਬਲਮਸ ਵੱਖਰੀਆਂ ਨੇ ਮੇਰੇ ਨਾਲੋਂ। ਹਰ ਬੰਦੇ ਨੇ ਉਹ ਨਜ਼ਰੀਆ ਘੜਨਾ ਹੈ, ਹਰ ਸਿੱਖ ਦੀ ਨਜ਼ਰੀਆ ਗੁਰੂ ਗੋਬਿੰਦ ਸਿੰਘ ਵਰਗਾ ਹੋਵੇ, ਗੁਰੂ ਨਾਨਕ ਵਰਗਾ ਹੋਵੇ, ਜ਼ਿੰਦਗੀ ਨੂੰ ਘਟਨਾਵਾਂ ਨੂੰ ਵੇਖਣਾ ਕਿੱਦਾਂ ਹੈ, ਤੇ ਆਪਣੇ ਸਿਧਾਂਤ ਘੜਨੇ ਪੈਣਗੇ। ਕਿਤੇ ਨਿਕਲਣਾ ਵੀ ਪੈ ਸਕਦਾ ਹੈ ਤੇ ਕਿਤੇ ਮਰਨਾ ਵੀ ਪੈ ਸਕਦਾ ਹੈ, ਤੇਰਾ ਮਰਨ ਦਾ ਫੈਸਲਾ ਵੀ ਸਹੀ ਹੋ ਸਕਦਾ ਤੇ ਨਿਕਲਣ ਦਾ ਵੀ, ਪਰ ਨੰਬਰ ਮਿਲਣੇ ਨੇ ਤੇਰੇ ਨਜ਼ਰੀਏ ਨੂੰ, ਉਸ ਵੇਲੇ ਫੈਸਲਾ ਸਹੀ ਕਰ ਗਿਆ ਕਿ ਗਲਤ ਕਰ ਗਿਆ, ਉਹਦੇ ਉਹਨੂੰ ਨੰਬਰ ਮਿਲਦੇ ਆ। ਤਾਂ ਕਰਕੇ ਪਿਆਰਿਓ ਗੁਰਬਾਣੀ ਨੇ ਸਾਡਾ ਨਜ਼ਰੀਆ ਘੜਨਾ ਹੈ, ਤੇ ਘੜਿਆ ਕਿਵੇਂ ਜਾਣਾ ਹੈ, ਜਦੋਂ ਅਸੀਂ ਗੁਰਬਾਣੀ ਦਾ ਗਿਆਨ ਬਿਨਾਂ ਕਿਸੇ ਧੜੇ ਤੋਂ ਉੱਪਰ ਉੱਠ ਕੇ, ਧੜਿਆਂ ਤੋਂ ਉੱਚਾ ਉੱਠੋ, ਜਥੇਬੰਦੀਆਂ ਧੜਿਆਂ ਨਾਲੋਂ ਉੱਪਰ ਉੱਠ ਕੇ, ਸੰਪਰਦਾਵਾਂ ਤੋਂ ਉੱਪਰ ਉੱਠ ਕੇ, ਨਿਊਟਰਲ ਹੋ ਕੇ ਸੋਚੋ, ਫਿਰ ਆ ਦਿਮਾਗ ਖੁੱਲਣ ਲੱਗਦਾ। ਨਹੀਂ ਤੇ ਬੰਦ ਨੇ ਦਿਮਾਗ, ਬੰਦਾ ਇਹਦੀ ਗੱਲ ਸੁਣਦਾ ਦੂਜੇ ਨੂੰ ਸੁਣਨ ਨੂੰ ਤਿਆਰ ਨਹੀਂ, ਦੂਜੇ ਨੂੰ ਸੁਣਦਾ ਉਹਨੂੰ ਸੁਣਨ ਨੂੰ ਤਿਆਰ ਨਹੀਂ। ਸਾਡੇ ਬਹੁਤੇ ਬੰਦੇ ਤੇ ਸੁਣਦੇ ਹੀ ਨਹੀਂ, ਨਾ ਜੀ ਮੈਂ ਤੇ ਫਲਾਣੇ ਨੂੰ ਸੁਣਦਾ, ਮੈਂ ਨਹੀਂ ਇਹਨੂੰ ਸੁਣਨਾ, ਕਈ ਮੈਨੂੰ ਸੁਣਨ, ਮੈਂ ਨਹੀਂ ਦੂਜੇ ਨੂੰ ਸੁਣ ਸਕਦਾ। ਤਾਂ ਕਰਕੇ ਥੋੜਾ ਜਿਹਾ ਖੁੱਲ੍ਹ ਕੇ ਨਿਊਟਰਲ ਹੋ ਕੇ ਸੋਚ ਕੇ ਵੇਖੋ, ਫਿਰ ਆ ਦਿਮਾਗ ਖੁੱਲ੍ਹਣਾ ਸ਼ੁਰੂ ਹੁੰਦਾ ਹੈ। ਸਤਿਗੁਰੂ ਜੀ ਦੀ ਬਾਣੀ ਨਾਲ ਘੜਿਆ ਜਾਣਾ ਹੈ, ਤਿੱਥੇ ਘੜੀਏ ਸੁਰਤ ਮਤ ਮਨ ਬੁੱਧ, ਉਹਦੇ ਵਿੱਚੋਂ ਫਿਰ ਫੈਸਲੇ ਨਿਕਲਣਗੇ, ਡਿਸੀਜਨ ਨਿਕਲਣਗੇ ਉੱਥੇ ਫਿਰ, ਤੇ ਤੂੰ ਲਾਈਫ ਦੇ ਕਿੱਦਾਂ ਦੇ ਡਿਸੀਜਨ ਲਏ ਹੈ ਫਿਰ ਪਤਾ ਲੱਗਣਾ, ਵੀ ਤੂੰ ਕਿੰਨਾ ਕੁ ਗਿਆਨਵਾਨ ਸੀ, ਕਿੰਨਾ ਕੁ ਸੋਝੀ ਵਾਲਾ ਸੀ, ਕਿੰਨੀ ਕੁ ਸਮਝ ਵਾਲਾ ਸੀ, ਤੇਰੇ ਡਿਸੀਜਨ ਕਿੱਦਾਂ ਦੇ ਹੈ ਉੱਥੋਂ ਪਤਾ ਲੱਗਣਾ। ਸਾਡੇ ਗਿਆਨ ਦਾ, ਸਾਡੀ ਸਮਝ ਦਾ, ਸਾਡੀ ਅਕਲ ਦਾ ਉੱਥੋਂ ਪਤਾ ਲੱਗਣਾ। ਤਾਂ ਕਰਕੇ ਆਓ ਜੀ, ਇਹ ਸ਼ਬਦ ਜਿਹੜਾ ਹੈ ਆਪਾਂ ਸਾਰੇ ਭੈਣ ਭਰਾ ਰਲ ਕੇ, ਬਈ ਜਦੋਂ ਗਿਆਨ ਦਾ ਦੀਵਾ ਜਗਣਾ ਹੈ ਫਿਰ ਹਨੇਰਾ ਜਿਹੜਾ ਹੈ ਦੂਰ ਹੋ ਜਾਂਦਾ। ਅਗਿਆਨਤਾ ਦਾ ਹਨੇਰਾ ਜਿਹੜਾ ਹੈ ਜਦੋਂ ਦੀਵੇ ਨੇ ਬਲਣਾ ਹੈ, ਅਗਿਆਨਤਾ ਦਾ ਹਨੇਰਾ ਦੂਰ ਹੋ ਜਾਣਾ ਹੈ। ਫਿਰ ਮੈਂ ਹਰ ਜਗ੍ਹਾ ਖੁਸ਼ ਰਹਿਣ ਦਾ ਮੈਨੂੰ ਚੱਜ ਆ ਜਾਣਾ ਹੈ, ਆਨੰਦ 'ਚ ਰਹਿਣ ਦੀ ਮੈਨੂੰ ਜਾਚ ਆ ਜਾਣੀ ਹੈ। ਭਾਵੇਂ ਮੈਂ ਕਨੇਡਾ ਹੋਵਾਂ, ਚਾਹੇ ਮੈਂ ਇੰਡੀਆ ਹੋਵਾਂ, ਚਾਹੇ ਮੈਂ ਮਹਿਲ 'ਚ ਹੋਵਾਂ, ਚਾਹੇ ਮੈਂ ਛੱਪਰੀ 'ਤੇ ਹੋਵਾਂ, ਚਾਹੇ ਮਖਮਲੀ ਗੱਦਿਆਂ 'ਤੇ ਹੋਵਾਂ, ਚਾਹੇ ਕੰਨਿਆਂ 'ਤੇ ਹੋਵਾਂ, ਚਾਹੇ ਜ਼ਿੰਦਗੀ ਹੋਵੇ ਚਾਹੇ ਮੌਤ ਹੋਵੇ, ਇੱਦਾਂ ਦਿਮਾਗ ਕੰਮ ਕਰਨ ਲੱਗ ਜਾਣਾ ਮੇਰਾ ਜਦੋਂ ਦੀਵਾ ਜਗ ਗਿਆ। ਦੀਵਾ ਕਾਹਦਾ? ਗਿਆਨ ਦਾ। ਅਗਿਆਨਤਾ ਸਾਡੀ ਨਿਕਲ ਗਈ, ਸਮਝ ਦਾ ਪੱਧਰ ਇੰਨਾ ਉੱਚਾ ਹੋ ਗਿਆ, ਦਿਮਾਗੀ ਵਿਕਾਸ ਹੋ ਗਿਆ, ਜਿਹਨੂੰ ਅਸੀਂ ਕਹਿੰਦੇ ਹਾਂ ਗਤੀ ਹੋ ਗਈ। ਹੋਈ ਕਿਵੇਂ? ਕੋਈ ਗਾਵੈ ਕੋ ਸੁਣੈ, ਹਰ ਨਾਮਾ ਚਿੱਤ ਲਾਏ, ਕਹੋ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ। ਗਤੀ ਹੋ ਗਈ, ਦਿਮਾਗ ਖੁੱਲ ਗਿਆ, ਡਿਵੈਲਪ ਹੋ ਗਿਆ। ਹੁਣ ਜ਼ਿੰਦਗੀ ਜਿਉਣੀ ਕਿੱਦਾਂ ਹੈ ਇਹ ਪਤਾ ਲੱਗ ਗਿਆ, ਇਹ ਅਕਲ ਆ ਗਈ। ਫਿਰ ਅਫਸਰੀ ਦਾ ਹੰਕਾਰ ਨਹੀਂ ਹੋਣਾ, ਅਫਸਰਸ਼ਾਹੀ ਦਾ ਹੰਕਾਰ ਨਹੀਂ ਹੋਣਾ। ਫਿਰ ਜੇ ਗਰੀਬੀ ਹੋਈ ਤੇ ਹੀਣ ਭਾਵਨਾ ਨਹੀਂ ਹੋਣੀ, ਛੋਟੀਆਂ ਜਾਤਾਂ 'ਚ ਜੰਮ ਪਏ ਹੀਣ ਭਾਵਨਾ ਨਹੀਂ, ਵੱਡੀਆਂ ਜਾਤਾਂ 'ਚ ਜੰਮ ਕੇ ਕੋਈ ਹੰਕਾਰ ਨਹੀਂ, ਬੈਲੈਂਸ ਹੋ ਜਾਣਾ ਸਾਰਾ ਕੁਛ, ਬੈਲੈਂਸ ਆਪਣੇ ਆਪ ਉਹ ਹੋਣਾ ਜਦੋਂ ਸਮਝ ਦਾ ਪੱਧਰ ਵੱਡਾ ਹੋਇਆ, ਗਿਆਨ ਅਕਲ ਆਈ, ਦਿਮਾਗ ਖੁੱਲਿਆ। ਜਦੋਂ ਲੋਹਣਾ ਸੁਣੋ, ਆਪਾਂ ਫਿਰ ਅੱਗੇ ਗੱਲ ਕਰਦੇ।
ਦੀਵਾ ਬਲੇ ਅੰਧੇਰਾ ਜਾਏ, ਦੀਵਾ ਬਲੇ ਅੰਧੇਰਾ ਜਾਏ
ਜੀ, ਦੀਵਾ ਬਲੇ ਅੰਧੇਰਾ ਜਾਏ, ਦੀਵਾ ਬਲੇ ਅੰਧੇਰਾ ਜਾਏ।
ਪੜੋ ਪੜੋ।
ਦੀਵਾ ਬਲੇ ਅੰਧੇਰਾ ਜਾਏ, ਦੀਵਾ ਬਲੇ ਅੰਧੇਰਾ ਜਾਏ
ਜੀ, ਦੀਵਾ ਬਲੇ ਅੰਧੇਰਾ ਅੰਧੇਰਾ।
ਵੇਦ ਪਾਠ ਮਤ ਪਾਖਾਏ, ਵੇਦ ਪਾਠ ਮਤ ਪਾਖਾਏ, ਦੀਵਾ ਬਲੇ ਅੰਧੇਰਾ।
ਸੂਰਜ ਚੜ੍ਹੇ ਵਿੱਚ ਚੰਦਰਮਾ ਨਹੀਂ ਦਿਸਦਾ। ਗਿਆਨ ਜਦੋਂ ਹੋ ਜਾਏ ਫਿਰ ਅਗਿਆਨਤਾ ਨਹੀਂ, ਸਮਝ ਜਦੋਂ ਆ ਜਾਏ ਫਿਰ ਜਬਲੀਆਂ ਨਹੀਂ। ਹਰ ਗੱਲ ਬੜੀ ਸੋਹਣੀ ਹੁੰਦੀ ਹੈ, ਹਰ ਵਿਚਾਰ ਕਮਾਲ ਦੀ ਹੁੰਦੀ ਹੈ, ਤੇਰਾ ਹਰ ਫੈਸਲਾ ਵਧੀਆ ਹੋਏਗਾ। ਜਦੋਂ ਸੂਰਜ ਚੜ੍ਹ ਜਾਏ ਫਿਰ ਚੰਦਰਮਾ ਨਹੀਂ ਦਿਸਦਾ, ਦਿਨੇ ਵੇਖੋ ਚੰਦਰਮਾ ਨਹੀਂ ਨਾ ਦਿਸਦਾ। ਏਦਾਂ ਹੀ ਕਹਿੰਦੇ ਜਦੋਂ ਸੂਰਜ ਚੜ੍ਹਿਆ ਗਿਆਨ ਦਾ ਫਿਰ ਅਗਿਆਨਤਾ ਨਹੀਂ ਨਜ਼ਰ ਆਉਣੀ ਕਿਤੇ। ਹਾਂਜੀ,
ਉਗਵੈ ਸੂਰ ਨਾ ਜਾ ਪੈ ਚੰਦ, ਉਗਵੈ ਸੂਰ ਨਾ ਜਾ ਪੈ ਚੰਦ, ਗਿਆਨ ਪਰਗਾਸ ਅਗਿਆਨ ਮਿਟੰਤ ਜਹ ਗਿਆਨ ਪਰਗਾਸ ਅਗਿਆਨ ਮਿਟੰਤ ਦੀਵਾ ਬਲੇ ਅੰਧੇਰਾ
ਲੋਕਾਂ ਨੇ ਧਾਰਮਿਕ ਗ੍ਰੰਥਾਂ ਦਾ ਪਾਠ ਕਰਨਾ ਇਦਾਂ ਧੰਦਾ ਬਣਾ ਲਿਆ ਜਿਵੇਂ ਕੰਮ ਹੁੰਦਾ ਹੈ ਬਸ ਜਿਵੇਂ ਲੋਕ ਧੰਦਾ ਕਰਦੇ ਆ ਕਹਿੰਦੇ ਪਾਠ ਕਰਨ ਨੂੰ ਵੀ ਲੋਕਾਂ ਨੇ ਧਾਰਮਿਕ ਗ੍ਰੰਥਾਂ ਦਾ ਪਾਠ ਕਰਨ ਨੂੰ ਵੀ ਇੱਕ ਧੰਦਾ ਬਣਾ ਲਿਆ ਸੰਸਾਰ ਦੀ ਕਾਰ ਹੀ ਬਣਾਈ ਪਈ ਹੈ ਬਸ ਜਿਵੇਂ ਕੰਮ ਕਰਨਾ ਹੈ ਉਦਾਂ ਹੀ ਪਾਠ ਕਰਨਾ ਹੈ ਕੰਮ ਬਣਾ ਲਿਆ ਧੰਦਾ ਬਣਾ ਲਿਆ ਪਰ ਇਹ ਬੁੱਝਣ ਦਾ ਵਿਸ਼ਾ ਹੈ ਸਮਝਣ ਦਾ ਵਿਸ਼ਾ ਹੈ ਸੁਣੋ
ਵੇਦ ਪਾਠ ਸੰਸਾਰ ਕੀ ਕਾਰ
ਵੇਦ ਪਾਠ ਸੰਸਾਰ ਕੀ ਕਾਰ
ਪੜ ਪੜ ਪੰਡਤ ਕਰੇ ਵਿਚਾਰ
ਪੜ ਪੜ ਪੰਡਤ ਕਰੇ
ਪੜ ਪੜ ਪੰਡਿਤ ਕਰੇ ਵਿਚਾਰ ਦੀਵਾ ਬਲੇ
ਅੰਧੇਰਾ
ਦੀਵਾ ਬਲੇ
ਅੰਧੇਰਾ ਦੀਵਾ ਬਲੇ ਅੰਧੇਰਾ ਜਾ ਦੀਵਾ ਬਲੇ ਅੰਧੇਰਾ ਜਾ
ਬਿਨ ਬੂਝੇ ਸਭ ਹੋਏ ਖੁਆਰ
ਬਿਨ ਬੂਝੇ ਸਭ ਹੋਏ ਖੁਆਰ
ਬਿਨ ਬੂਝੇ ਸਭ ਹੋਏ ਖੁਆਰ
ਬਿਨ ਬੂਝੇ ਸਭ ਹੋਏ ਖੁਆਰ ਨਾਨਕ ਗੁਰ ਉਤਰਸ ਪਾਰ
ਨਾਨਕ ਗੁਰਮੁਖ ਉਤਰਸ ਪਾਰ
ਦੀਵਾ ਬਲੇ ਅੰਧੇਰਾ ਜਾਏ
ਦੀਵਾ ਬਲੇ
ਅੰਧੇਰਾ ਜਾਏ
ਪੜੋ ਜੀ ਪੜੋ
ਦੀਵਾ ਬਲੇ ਅੰਧੇਰਾ ਜਾ ਦੀਵਾ ਬਲੇ ਅੰਧੇਰਾ ਜਾ
ਵੇਦ ਪਾਠ ਮਤ ਪਾਪਾਂ ਖਾਏ
ਵੇਦ ਪਾਠ
ਮਤ ਪਾਪਾਂ
ਅੰਧੇਰਾ
ਦੀਵਾ ਬਲੇ
ਚਾਨਣ ਹੋ ਜਾਏ।
ਤੇ ਇਹ ਦੀਵਾ ਹੈ, ਇਹ ਗਿਆਨ ਜਿਹਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਆ ਕੇ ਅਸੀਂ ਆਹ ਦੀਵਾ ਜਗਾਉਣਾ ਹੈ। ਤੇ ਜਿੰਨਿਆਂ ਦੀ ਬਾਣੀ 35 ਦੀ ਦਰਜ ਹੈ, 35 ਦੇ 35 ਜਗੇ ਹੋਏ ਦੀਵੇ ਹੈ, ਉਹਨਾਂ ਕੋਲ ਆ ਕੇ ਜਦੋਂ ਸਮਝ ਲੈਣ ਦੀ ਕੋਸ਼ਿਸ਼ ਕਰਾਂਗੇ, ਅਕਲ ਲੈਣ ਦੀ ਕੋਸ਼ਿਸ਼ ਕਰਾਂਗੇ, ਫਿਰ ਜਗਣਾ ਹੈ, ਫਿਰ ਸਮਝ ਆਉਣੀ ਹੈ। ਤਾਂ ਕਰਕੇ ਸਤਿਗੁਰ ਸ਼ਬਦ ਉਜਾਰੋ ਦੀਪਾ, ਸਤਿਗੁਰੂ ਜੀ ਦਾ ਸ਼ਬਦ ਦੀਪਕ ਵਾਂਗੂ ਸਾਡੀ ਜ਼ਿੰਦਗੀ ਵਿੱਚ ਚਾਨਣ ਕਰ ਦਿੰਦਾ। ਲਓ ਪੜੋ ਸ਼ਬਦ।
ਸਤਿਗੁਰ ਸ਼ਬਦ ਉਜਾਰੋ ਦੀਪਾ, ਬਿਨ ਸਿਓ ਅੰਧਕਾਰ ਤਹਿ ਮੰਦ, ਰਤਨ ਕੋਠੜੀ ਖੁੱਲੀ ਅਨੁਪਾ।
ਕਹਿੰਦੇ ਰਤਨਾਂ ਦੀ ਕੋਠੜੀ ਖੁੱਲ ਗਈ ਜਦੋਂ ਸ਼ਬਦ ਨਾਲ, ਸਮਝ ਨਾਲ ਅਕਲ ਲੈਣ ਵਾਲੇ ਪਾਸੇ ਤੁਰੇ, ਗਿਆਨ ਲੈਣ ਵਾਲੇ ਪਾਸੇ ਤੁਰੇ, ਫਿਰ ਤੇ ਰਤਨਾਂ ਦੀ ਕੋਠੜੀ ਖੁੱਲ ਗਈ। ਜਦੋਂ ਅਸੀਂ ਇੱਧਰ ਨੂੰ ਵੇਖਾਂਗੇ ਵੀ ਕਮਾਲ ਹੋ ਗਈ, ਕਦੇ ਇੱਦਾਂ ਸੋਚਿਆ ਹੀ ਨਹੀਂ ਸੀ, ਜਦੋਂ ਸਮਝ ਵਾਲੇ ਪਾਸੇ ਤੁਰੇ ਤੇ ਉਹ ਖਜ਼ਾਨੇ ਤੱਕ ਪਹੁੰਚਾਂਗੇ ਜਿਹਨੂੰ ਅਸੀਂ ਕਹਿੰਦੇ ਹਾਂ ਪਿਉ ਦਾਦੇ ਕਾ ਖੋਲ
ਦਿੱਤਾ। ਧਨਵੰਤ ਭਾਗਠ ਸਚ ਨਾਏ, ਹਰ ਗੁਣ ਗਾਵੈ ਸਹਿਜ ਸੁਭਾਏ।
ਹੁਣ ਅਸੀਂ ਗਰੀਬ ਨਹੀਂ ਜੀ ਰਹੇ, ਹੁਣ ਅਸੀਂ ਧਨਵਾਨ ਬਣ ਗਏ, ਭਾਗਾਂ ਵਾਲੇ ਹੋ ਗਏ, ਕਿਉਂਕਿ ਹਮ ਧਨਵੰਤ ਭਾਗਠ ਸਚ ਨਾਏ, ਹਰ ਗੁਣ ਗਾਵੈ ਸਹਿਜ ਸੁਭਾਏ। ਕਿਉਂਕਿ ਹੁਣ ਗੁਣ ਜ਼ਿੰਦਗੀ ਚ ਗੁਣ ਆ ਗਏ ਨਾ, ਗੁਣਾਂ ਨੂੰ ਗਾਉਣ ਦਾ ਅਰਥ ਹੈ ਗੁਣਾਂ ਨੂੰ ਜਿਉਣਾ, ਸਾਡੀ ਜ਼ਿੰਦਗੀ ਚ ਗੁਣ ਆ ਗਏ, ਹੁਣ ਭਾਗਾਂ ਵਾਲੇ ਬਣ ਗਏ, ਹੁਣ ਅਸੀਂ ਬੇਭਾਗ ਨਹੀਂ ਰਹੇ। ਕਦੋਂ ਤੋਂ? ਜਦੋਂ ਤੋਂ ਪਿਉ ਦਾਦੇ ਕਾ ਖੋਲ ਦਿੱਠਾ
ਖਜ਼ਾਨਾ,
ਜਦੋਂ ਖਜ਼ਾਨਾ ਖੋਲਿਆ। ਉਹ ਦਾਦੇ ਪਿਓ ਦਾਦੇ ਦਾ ਖਜ਼ਾਨਾ ਹੈ ਕਿੱਥੇ ਦੱਸੋ ਜੀ, ਕਿੱਥੇ ਹੈ ਭਲਾ? ਇੱਥੇ ਹੈ, ਅੰਦਰ ਹੈ। ਜੇ ਤੁਸੀਂ ਕਹਿਣਾ ਗੁਰੂ ਗ੍ਰੰਥ ਸਾਹਿਬ ਜੀ ਬਿਲਕੁਲ ਸੱਚ ਹੈ, ਉਹ ਪਿਓ ਦਾਦਿਆਂ ਦਾ ਖਜ਼ਾਨਾ ਉਹ ਵੀ ਇੱਥੋਂ ਹੀ ਆਇਆ ਨਾ, ਸੁਰਤ ਚੋਂ ਹੀ ਆਇਆ। ਗੁਰੂ ਅਰਜਨ ਦੇਵ ਜੀ ਵੀ ਕਿਤੇ ਇੱਦਾਂ ਬੈਠੇ ਹੋ, ਜਿਹੜੇ ਸ਼ਬਦ ਉਚਾਰ ਰਹੇ ਉਹ ਵੀ ਇੱਥੋਂ ਹੀ ਆਇਆ। ਇਹ ਪਿਓ ਦਾਦ, ਕਿਉਂਕਿ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ। ਉਹ ਖਜ਼ਾਨਾ ਇਕੱਲਾ ਸਾਨੂੰ ਨਹੀਂ ਮਿਲਿਆ, ਗੋਰਿਆਂ ਨੂੰ ਵੀ ਮਿਲਿਆ, ਕਾਲਿਆਂ ਨੂੰ ਵੀ ਮਿਲਿਆ, ਇਕੱਲੇ ਸਿੱਖਾਂ ਨੂੰ ਨਹੀਂ ਮਿਲਿਆ, ਸਭ ਕੋਲ ਹੈ ਉਹ ਖਜ਼ਾਨਾ। ਉਹ ਖਜ਼ਾਨਾ ਕੀ ਹੈ? ਤੇਰੇ ਅੰਦਰ, ਅੰਤਰ ਖੂਟਾ ਅੰਮ੍ਰਿਤ ਭਰਿਆ, ਸ਼ਬਦ ਹੈ ਕਾਢ ਪੀਏ ਪਨਿਹਾਰੀ। ਹਰੇਕ ਦੇ ਅੰਦਰ ਖੂਹ ਹੈ ਅੰਮ੍ਰਿਤ ਦਾ, ਗਿਆਨ ਦਾ, ਸਮਝ ਦਾ, ਪਿਓ ਦਾਦੇ ਦਾ ਖਜ਼ਾਨਾ ਹਰੇਕ ਕੋਲ ਹੈ। ਪਰ ਪ੍ਰੋਬਲਮ ਇਹ ਹੈ, ਕਹਿੰਦੇ ਭੀਖਾ ਜੀ ਕਹਿੰਦੇ ਆ, ਭੀਖਾ ਭੁੱਖਾ ਕੋ ਨਹੀਂ ਸਭ ਕੀ ਗਠੜੀ ਲਾਲ, ਗਠੜੀ ਖੋਲ ਨਾ ਜਾਣਦਾ ਤਾਂ ਤੇ ਭਇਆ ਕੰਗਾਲ। ਕਹਿੰਦੇ ਗਠੜੀ ਖੋਲਣੀ ਨਹੀਂ ਆਈ, ਜਿਹਨੂੰ ਗਠੜੀ ਖੋਲਣੀ ਨਾ ਆਵੇ ਕਹਿੰਦੇ ਕੰਗਾਲ ਤਾਂ ਹੈ, ਗਠੜੀ ਖੋਲਣੀ ਨਹੀਂ ਆਈ। ਤੇ ਆਹ ਜਿਹੜਾ ਹੈ, ਇਹ ਤੇ ਸਾਇੰਟਿਸਟ ਵੀ ਕਹਿੰਦੇ ਆ ਵੀ ਯੂਜ ਨਹੀਂ ਕਰਨਾ ਆਇਆ, ਵਰਤਣਾ ਨਹੀਂ ਆਇਆ। ਕਹਿੰਦੇ ਕੋਈ 8% ਵਰਤਦਾ, ਕੋਈ 10% ਵਰਤਦਾ ਹੈ। ਸਾਇੰਟਿਸਟ ਜਿਹੜੇ ਆ ਕਹਿੰਦੇ 18% ਤੱਕ ਤੇ ਕੋਈ ਪਹੁੰਚਿਆ, ਬਾਕੀ ਤੇ ਕਹਿੰਦੇ ਇਹ ਵਰਤਿਆ ਹੀ ਨਹੀਂ ਗਿਆ। ਇਹ ਖਜ਼ਾਨਾ ਖੋਲਣ ਦੀ ਜਾਚ ਹੀ ਨਹੀਂ ਆਈ ਕਿਸੇ ਨੂੰ, ਚੱਜ ਹੀ ਨਹੀਂ ਆਇਆ, ਇਹ ਐਵੇਂ ਹੀ ਸੜ ਜਾਣਾ। ਸਾਡਾ ਸਿੱਖਾਂ ਦਾ ਤੇ ਸਭ ਤੋਂ ਮਹਿੰਗਾ ਵਿਕੇਗਾ, ਬ੍ਰੈਂਡ ਨਿਊ ਹੀ ਪਿਆ, ਵਰਤਿਆ ਹੀ ਨਹੀਂ। ਜੇ ਵੇਚਣਾ ਪਵੇ ਬ੍ਰੈਂਡ ਨਿਊ ਹੈ, ਇਹ ਤੇ ਵਰਤਿਆ ਹੀ ਨਹੀਂ ਆਪਾਂ, ਸਾਡਾ ਤੇ ਜਮਾ ਹੀ ਆਹ ਹਾਲ ਹੈ ਸਾਡਾ। ਸਾਡੇ ਗੁਰੂ ਜੀ ਇਹਨੂੰ ਖੋਲਦੇ ਆ, ਕਹਿੰਦੇ ਖੋਲ, ਇਹ ਖਜ਼ਾਨਾ ਤੇਰੇ ਕੋਲ ਹੈ। ਤੇ ਚਾਬੀ ਕਿਹੜੀ ਹੈ? ਅਨਹਦ ਬਾਣੀ ਪੂੰਜੀ, ਸੰਤਨ ਹੱਥ ਰਾਖੀ ਪੂੰਜੀ, ਇੱਥੇ ਚਾਬੀ ਲੱਗ ਜਾਂਦੀ ਹੈ। ਤੁਸੀਂ ਸੋਚਿਆ ਵੀ ਨਹੀਂ ਹੋਣਾ, ਫਾਰਮੂਲਾ ਸਮਝ ਚ ਆ ਜੇ, ਬਾਕੀ ਤੇ ਆਪੇ ਹੀ ਫਿਲੋਸਫੀ ਬਣ ਜਾਂਦੀ ਹੈ, ਅੱਗੇ ਤੋਂ ਅੱਗੇ ਤੇ ਆਪੇ ਹੁੱਲਣਾ ਹੈ। ਹੈਰਾਨ ਹੋ ਜਾਈਦਾ ਯਾਰ, ਇੱਦਾਂ ਤੇ ਕਦੇ ਸੋਚਿਆ ਹੀ ਨਹੀਂ ਸੀ। ਹੁਣ ਦੋ ਭਰਾ ਹੈ ਤੁਹਾਡੇ ਚ, ਇੱਕ ਕੈਨੇਡਾ ਆ ਗਿਆ, ਇੱਕ ਮੱਝਾਂ ਹੀ ਚਾਰਦਾ ਉੱਥੇ। ਇੱਕ ਨੂੰ ਮੌਕਾ ਮਿਲਿਆ, ਉਹਨੇ ਖੋਲਿਆ, ਇੱਕ ਰਹਿ ਗਿਆ। ਇਹਨੂੰ ਚਾਬੀ ਲਾਓ। ਗੁਰੂ ਸਾਹਿਬ ਉਹਨੂੰ ਖੋਲਣ ਦੀ ਗੱਲ ਕਰਦੇ ਆ ਤੇ ਕਹਿੰਦੇ ਖੋਲੇਗਾ, ਬੜਾ ਬੜਾ ਕੁਛ ਹੈ ਤੇਰੇ ਅੰਦਰ। ਜਿਵੇਂ ਬਾਹਰੋਂ ਪਾਣੀ ਪਵੇ, ਧਰਤੀ ਵਾਲਾ ਪਾਣੀ ਬਾਹਰ ਆਉਣਾ ਹੈ, ਏਦਾਂ ਹੀ ਬਾਹਰੋਂ ਸਮਝ ਲੈ ਕੇ ਅੰਦਰੇ ਅੰਦਰ ਫੁੱਟਦਾ ਹੈ। ਸ਼ਬਦ ਹੈ ਕਾਢ ਪੀਏ ਪਨਿਹਾਰੀ, ਬਾਹਰੋਂ ਜਦੋਂ ਸਮਝ ਲੈਂਦਾ ਫਿਰ ਤੇਰੇ ਅੰਦਰੋਂ ਤਜਰਬਾ ਹੋਣਾ। ਕਿੰਨੀ ਵਾਰੀ ਗੱਲ ਕੀਤੀ ਹੈ ਵੀ ਡਰਾਈਵਰੀ ਜਿਹੜਾ ਸਿਖਾਉਂਦਾ ਇੱਥੇ, ਉਹ ਤੇ ਦੋ ਚਾਰ ਦਿਨ ਹੀ ਨਾਲ ਤੁਹਾਨੂੰ ਘੁਮਾਉਂਦਾ ਵਿਖਾਉਂਦਾ ਹੈ, ਉਦੋਂ ਬਾਅਦ ਤੇ ਫਿਰ ਵੱਡੇ ਵੱਡੇ ਫੈਸਲੇ ਵੀ ਕਿਹੜੇ ਮੋੜ ਤੇ ਕਿੱਧਰ ਨੂੰ ਗੱਡੀ ਕੱਟਣੀ ਆਪੇ ਹੀ ਲੈ ਲੈਂਦਾ ਫੈਸਲੇ, ਅੰਦਰੋਂ ਹੀ ਆਉਣਾ। ਫਿਰ ਥੋੜੀ ਜਿਹੀ ਡਰਾਈਵਰੀ ਬਾਹਰੋਂ ਪਾਈ ਹੈ, ਬਾਕੀ ਤੇ ਅੰਦਰੋਂ ਹੀ ਆ ਗਈ। ਆਪਣੇ ਆਪ ਤਜਰਬਾ ਹੁੰਦਾ। ਤਾਂ ਕਰਕੇ ਪਿਆਰਿਓ ਸੁਣੋ, ਵੀ ਆਪਾਂ ਜਦੋਂ ਇਹਨੂੰ ਖੋਲਣਾ ਹੈ ਨਾ, ਫਿਰ ਹੈਰਾਨ ਹੋ ਜਾਵਾਂਗੇ। ਫਿਰ ਐਂ ਨਹੀਂ ਲੱਗਣਾ ਵੀ ਆਪਾਂ ਗਰੀਬ ਹਾਂ ਕਿਤੇ, ਅਸੀਂ ਗਰੀਬ ਗਰੀਬ ਨਹੀਂ। ਫਿਰ ਹਮ ਧਨਵੰਤ ਭਾਗਟ ਸੱਚ ਦਾਏ, ਹਰ ਗੁਣ ਗਾਵਾਂ ਸਹਿਜ ਸੁਪਾਏ। ਕਿਉਂ, ਕਦੋਂ ਤੋਂ ਇਹ ਕਿਰਪਾ ਹੋਈ? ਪੜੋ, ਪਿਊ ਦਾਦੇ ਕਾ
ਪਿਊ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰੇ ਮਨ ਕਹਿਆ ਨਿਧਾਨਾ।
ਹੁਣ ਤੇ ਕੋਈ ਘਾਟਾ ਨਹੀਂ ਰਿਹਾ। ਇੱਕ ਗੱਲ ਅਗਲੀ ਕਮਾਲ ਦੀ, ਜਿੰਨਾ ਮਰਜ਼ੀ ਖਾਇਓ ਜਿੰਨਾ ਮਰਜ਼ੀ ਖਰਚਿਓ, ਮੁੱਕਦਾ ਹੀ ਨਹੀਂ। ਨਵੇਂ ਤੋਂ ਨਵਾਂ ਸਾਹਿਬ ਮੇਰਾ ਨੀਤ ਨਵਾਂ, ਸਦਾ ਸਦਾ ਦਾਤਾਰ। ਪੜੋ,
ਰਤਨ ਲਾਲ ਜਾ ਕਾ ਕਛੂ ਨਾਮੋ ਪਰੇ ਪੜਾਰ ਅਖੂਟ ਮਤੋ।
ਵੱਡੇ ਵੱਡੇ ਰਤਨ ਲਾਲ ਕਹਿੰਦੇ ਇਹਨਾਂ ਦਾ ਮੁਕਾਬਲਾ ਕੋਈ ਨਹੀਂ, ਜਿਹੜੇ ਵਿਚਾਰ ਤੇਨੂੰ ਆਉਣੇ ਆ, ਜਿਹੜੀ ਸੋਹਣੀ ਸੋਚ ਆਉਣੀ ਹੈ। ਹੀਰੇ ਲਾਲ ਇਹਦਾ ਕੀ ਮੁਕਾਬਲਾ ਕਰਨਗੇ? ਜਿੰਨਾ ਮਰਜ਼ੀ ਖਾਇਓ ਜਿੰਨਾ ਮਰਜ਼ੀ ਖਰਚਿਓ, ਮੁੱਕਣਾ ਨਹੀਂ ਆ ਪਿਓ ਦਾਦੇ ਦਾ ਖਜ਼ਾਨਾ। ਪੜੋ,
ਖਾਵੇ ਖਰਚੇ ਰਲ ਮਿਲ ਪਾਈ ਟੋਟ ਨਾ ਆਵੇ ਵਧ ਦੋ ਜਾਈ।
ਇੱਥੇ ਗੱਲ ਦਿਮਾਗ ਦੀ ਹੋ ਰਹੀ ਹੈ, ਇੱਥੇ ਗੱਲ ਮਾਇੰਡ ਦੀ ਹੋ ਰਹੀ ਹੈ, ਇੱਥੇ ਗੱਲ ਇਹ ਖਜ਼ਾਨੇ ਦੀ ਹੋ ਰਹੀ ਹੈ। ਸਾਡੇ ਬਾਬੇ ਸਾਖੀ ਸੁਣਾਉਂਦੇ ਨੇ, ਕਹਿੰਦੇ ਚੌਲ ਹੀ ਨਹੀਂ ਮੁੱਕੇ ਆਖੋ ਸਤਨਾਮ। ਮੇਰੇ ਹੁਣ ਮਗਰ ਪੈ ਜਾਂਦੇ ਨੇ ਜਦੋਂ ਮੈਂ ਇੱਦਾਂ ਦੀ ਗੱਲ ਕਰਦਾ। ਸਾਖੀ ਪਤਾ ਕਿੱਦਾਂ ਸੁਣਾਉਂਦੇ ਆ, ਕਹਿੰਦੇ ਸਾਧ ਸੰਗਤ ਜੀ ਬਾਣੀ ਚ ਲਿਖਿਆ ਤੇ ਹੋਇਆ, ਕਹਿੰਦੇ ਜੀ ਕੀ ਵੀ ਖਾਈ ਜਾਇਓ ਖਰਚੀ ਜਾਇਓ ਮੁੱਕਣਾ ਨਹੀਂ, ਤੇ ਸਾਖੀ ਦੇ ਨਾਲ ਪੰਗਤੀ ਜਿਹੜੀ ਲਾਉਂਦੇ ਆ ਵੇਖਿਓ। ਬਾਬਾ ਜੀ ਨੇ ਬਣਾਏ ਚੌਲ ਤੇ ਚੌਲ ਬਣੇ ਬੜੇ ਸਵਾਦ, ਦੇਸੀ ਘਿਓ ਵਿੱਚ ਬਣੇ, ਤੇ ਸੰਗਤ ਆ ਗਈ ਜ਼ਿਆਦਾ, ਲਾਂਗਰੀ ਨੂੰ ਪੈ ਗਿਆ ਫਿਕਰ। ਫਿਰ ਕੀ ਹੋਇਆ? ਕਹਿੰਦੇ ਲਾਂਗਰੀ ਗਿਆ ਤੇ ਲਾਂਗਰੀ ਜਾ ਕੇ ਕਹਿੰਦਾ ਬਾਬਾ ਜੀ ਚੌਲ ਮੁੱਕ ਜਾਣੇ ਨੇ, ਸੰਗਤ ਜ਼ਿਆਦਾ ਆ ਗਈ ਹੈ, ਚੌਲ ਬਣੇ ਨੇ ਸਵਾਦ। ਤੇ ਕਹਿੰਦੇ ਫਿਰ ਇਲਾਕੇ ਦੇ ਲੋਕਾਂ ਨੂੰ ਪਤਾ ਲੱਗ ਗਿਆ, ਕਹਿੰਦੇ ਬਾਬਾ ਜੀ ਫਿਰ ਲੰਗਰ ਵਿੱਚ ਆਪ ਚਲੇ ਗਏ। ਫਿਰ ਕਹਿੰਦੇ ਉੱਤੇ ਪਾ ਕੇ ਕੱਪੜਾ, ਕਹਿੰਦੇ ਵਾਹਿਗੁਰੂ ਵਾਹਿਗੁਰੂ ਜਪੀ ਜਾਏ, ਉਹ ਕੱਪੜਾ ਨਹੀਂ ਚੁੱਕਣਾ। ਕਹਿੰਦੇ ਬਸ ਕੀ ਹੋਇਆ ਵੀ ਸਵੇਰ ਤੋਂ ਸ਼ਾਮ ਤੱਕ ਚੌਲ ਵਰਤੀ ਗਏ, ਚੌਲ ਨਹੀਂ ਮੁੱਕੇ। ਅੱਛਾ ਜੀ, ਫਿਰ ਬਸ ਫਿਰ ਬਾਬਾ ਜੀ ਨੇ ਕਹਿ ਦਿੱਤਾ ਸੀ ਵੀ ਵਾਹਿਗੁਰੂ ਵਾਹਿਗੁਰੂ ਕਰੀ ਜਾਣਾ ਹੈ, ਤੇ ਫਿਰ ਨਾਲ ਪੰਗਤੀ ਕੀ ਸੁਣਾਉਣਗੇ? ਵੇਖੋ ਬਾਣੀ ਚ ਲਿਖਿਆ, ਖਾਵਹਿ ਖਰਚੈ ਰਲ ਮਿਲ ਭਾਈ ਟੋਟ ਨਾ ਆਵੇ। ਗੱਲ ਚੱਲ ਰਹੀ ਹੈ ਇਹਦੀ, ਉਹ ਚੌਲਾਂ ਤੇ ਲੈ ਗਏ, ਖਾਣ ਤੋਂ ਉੱਪਰ ਉੱਠੇ ਆ ਅਸੀਂ ਕਿਤੇ। ਪਰ ਇੱਕ ਗੱਲ ਸੋਚੀਏ ਤੁਸੀਂ ਵੀ ਠੀਕ ਹੈ, ਜਿੱਦਾਂ ਦੀ ਬੰਦਾ ਗੱਲ ਛੱਡ ਦਿੰਦਾ ਜਾਂ ਬਣਾ ਦਿੰਦਾ ਬਣਾ ਲਓ, ਪਰ ਕਦੇ ਸੋਚਿਆ ਵੀ ਇਦਾਂ ਦੇ ਬੰਦੇ ਬਾਬਿਆਂ ਨੂੰ ਵੱਡੇ ਕਰ ਦਿੰਦੇ ਆ? ਗੁਰੂ ਗੋਬਿੰਦ ਸਿੰਘ ਨੇ ਕਿਤੇ ਨੀ ਚਾਦਰ ਪਾਈ ਅਨੰਦਪੁਰ ਸਾਹਿਬ, ਸਿੱਖ ਭੁੱਖੇ 8 ਮਹੀਨੇ ਭੁੱਖੇ ਰਹੇ, ਦਰਖਤਾਂ ਦੇ ਪੱਤੇ ਲਾ ਕੇ ਖਾਧੇ, ਸੱਕ ਲਾ ਕੇ ਖਾਧੇ, ਉਹਨਾਂ ਨੇ ਕਿਤੇ ਕਿਹਾ ਹੀ ਨੀ ਵੀ ਲਿਆਓ ਸਿੰਘੋ ਕੱਪੜਾ ਦਈਏ ਵੀ ਦੇਗੇ ਤੇ ਪਾਈਏ ਤੇ ਚੌਲ ਮੁੱਕਣੇ ਹੀ ਨਹੀਂ। ਆਇਆ ਕਿਤੇ ਇਤਿਹਾਸ ਚ ਇੱਦਾਂ ਦਾ? ਕਿਤੇ ਆਉਂਦਾ ਇੱਦਾਂ ਦਾ ਵੀ ਗੁਰੂ ਸਾਹਿਬ ਨੇ ਕਿਤੇ ਕੱਪੜਾ ਪਵਾ ਦਿੱਤਾ ਵੀ ਲਿਆਓ ਬਈ ਜੇ ਉਹਨਾਂ ਨੂੰ ਬੱਚਿਆਂ ਤੇ ਆਪਣੇ ਪਰਿਵਾਰ ਤੇ ਤਰਸ ਨਹੀਂ ਸੀ ਆਉਂਦਾ ਤੇ ਸਿੰਘਾਂ ਨੂੰ ਤੇ ਪਿਆਰ ਕਰਦੇ ਸੀ ਨਾ ਉਹ, ਤੇ ਕਦੀ ਏਦਾਂ ਸੋਚਦੇ ਆ ਵੀ ਅਸੀਂ ਬਾਬਿਆਂ ਨੂੰ ਵੀ ਗੁਰੂ ਸਾਹਿਬ ਤੋਂ ਵੀ ਉੱਚੇ ਬਣਾ ਦਿੰਦੇ ਆ ਜਾ ਕੇ, ਇਹੋ ਜਿਹੀਆਂ ਗੱਲਾਂ ਤੇ ਭਰੋਸਾ ਕਰਦੇ ਆ। ਤੇ ਗੱਲ ਚੱਲਦੀ ਹੈ ਦਿਮਾਗ ਦੀ, ਗੱਲ ਚੱਲਦੀ ਹੈ ਮਾਇੰਡ ਦੀ, ਗੱਲ ਚੱਲਦੀ ਹੈ ਅੰਦਰ ਦੀ। ਤੇਰੇ ਅੰਦਰ ਗੁਣਾਂ ਦਾ ਖਜ਼ਾਨਾ ਹੈ, ਜਿੰਨੇ ਮਰਜ਼ੀ ਕੱਢ ਲੈ, ਸਮਝ ਲੈ ਲੈ, ਅਕਲ ਲੈ ਲੈ, ਜੋ ਮਰਜ਼ੀ ਅੰਦਰੋਂ ਪਰ ਪ੍ਰਾਪਤ ਕਰ ਲੈ, ਤੇਰੇ ਅੰਦਰ ਸਾਰਾ ਕੁਛ ਹੈ। ਗੱਲ ਕਿੱਥੇ ਚੱਲਦੀ ਹੈ ਉਹਨੂੰ ਅਸੀਂ ਚੌਲਾਂ ਤੇ ਲੈ ਗਏ। ਫਿਰ ਸੁਣਾਉਣ ਵਾਲੇ ਬਾਬੇ ਜਦੋਂ ਸਾਡੇ ਸੁਣਾਉਂਦੇ ਹੈ ਵੀ ਸਾਧ ਸੰਗਤ ਜੀ ਚੌਲ ਡਬਲ ਹੋ ਗਏ, ਬੋਲੋ ਸਤਨਾਮ, ਹੁਣ ਆਪਣੇ ਵਰਗਾ ਏਦਾਂ ਹੀ ਪ੍ਰਭਾਵਿਤ ਹੋ ਜਾਂਦਾ ਵੀ ਸੱਚੀ ਸਾਡਾ ਤੇ ਸਾਡੇ ਤੇ ਕਦੇ ਡਬਲ ਹੋਣਾ ਹੀ ਨਹੀਂ। ਫਿਰ ਮੱਥਾ ਹੀ ਟੇਕ ਲਓ, ਘਰ ਲਿਆਓ, ਚਰਨ ਪਵਾ ਲਓ, ਰੋਟੀ ਖਵਾ ਲਓ, ਮੁੜ ਕੇ ਦੰਦ ਕਸਾਈ ਦੇ ਦਿਓ, ਇਹੀ ਹੋਏਗਾ ਫਿਰ। ਸੋ ਕਿਤੇ ਨਾ ਕਿਤੇ ਸਾਨੂੰ ਇਹ ਚੀਜ਼ਾਂ ਸੋਚਣੀਆਂ ਪੈਣਗੀਆਂ। ਜਿਹੜੀ ਗੱਲ ਬਣ ਨਹੀਂ ਨਾ ਸਕਦੀ ਬਣਾਈਏ ਨਾ, ਜਿਹੜੀ ਹੋ ਨਹੀਂ ਸਕਦੀ ਉਹਨੂੰ ਕਰਨ ਦੀ ਕੋਸ਼ਿਸ਼ ਨਾ ਕਰੀਏ, ਠੀਕ ਠੀਕ ਰੱਖੀਏ, ਠੀਕ ਠੀਕ ਮੰਨਣ ਚ ਆਵੇ ਗੱਲ। ਤਾਂ ਕਰਕੇ ਖਾਵਹਿ ਖਰਚੈ ਰਲ ਮਿਲ ਭਾਈ, ਆ ਬਾਣੀ ਦਾ ਗਿਆਨ ਲੈ ਕੇ ਇੱਕ ਵਾਰੀ ਖੋਲ, ਫਿਰ ਤੋਟ ਨਾ ਆਵੇ ਵੱਧ ਦੋ।
ਕਹੋ ਨਾਨਕ ਜਿਸ ਮਸਤਕ ਲੇਖ ਲਿਖਾ ਹੈ, ਸੋਏ ਥਕ ਜਾਣੈ ਲਿਆਰ ਲਾਏ।
ਉਹਨੂੰ ਇਸ ਖਜ਼ਾਨੇ ਚੋਂ ਹਿੱਸੇਦਾਰੀ ਮਿਲੇਗੀ ਜਿਹਨੇ ਮੱਥੇ ਤੇ ਲੇਖ ਲਿਖਾ ਲਏ। ਲੇਖ ਕਿਵੇਂ ਲਿਖੇ ਜਾਂਦੇ ਹੈ? ਲੇਖ ਲਿਖਣੇ ਹੈ ਅਸੀਂ, ਆਪਾਂ ਪੜ੍ਹਦੇ ਹਾਂ ਕਰ ਕਰ ਕਰਨਾ ਲਿਖ ਲੈ ਜਾ ਹੋ, ਆਪੇ ਬੀਜ ਆਪੇ ਹੀ ਖਾਓ। ਜਿੱਦਾਂ ਦੇ ਕੰਮ ਕਰਦੇ ਹਾਂ ਉਦਾਂ ਦੇ ਸਾਡੇ ਲੇਖ ਬਣ ਜਾਣੇ ਆ। ਦਿਨ ਰਾਤ ਕਮਾਏ ਅੜੋ ਸੋ ਆਇਓ ਮੱਥੇ, ਜਿੱਦਾਂ ਦੇ ਦਿਨ ਰਾਤ ਕੰਮ ਕਰਾਂਗੇ ਉਦਾਂ ਦੇ ਸਾਡੇ ਮੱਥੇ ਦੇ ਭਾਗ ਬਣਨਗੇ, ਉਦਾਂ ਦੇ ਲੇਖ ਲਿਖੇ ਜਾਣਗੇ। ਹੁਣ ਅੱਜ ਆਪਾਂ ਸਾਰੇ ਅੱਜ ਕਰਮ ਕਰਦੇ ਹਾਂ, ਇਹਨੂੰ ਕਹਿੰਦੇ ਨੇ ਕਰਮ ਕਰਨਾ। ਅੱਜ ਆਏ ਹਾਂ ਦੀਵਾਨ ਵਿੱਚ, ਕਈਆਂ ਨੂੰ ਅੱਜ ਵਾਲਾ ਕਰਮ ਕਰਕੇ ਚੰਗਾ ਲੱਗਿਆ ਤੇ ਇੱਥੇ ਕੀ ਸੋਚ ਲਿਆ ਯਾਰ ਕੱਲ ਨੂੰ ਫੇਰ ਆਵਾਂਗੇ। ਇਹ ਕੀ ਹੈ? ਸਾਡਾ ਲੇਖ, ਅੱਜ ਵਾਲੇ ਕਰਮ ਨੇ ਕੱਲ ਦਾ ਲੇਖ ਬਣਾ ਦਿੱਤਾ, ਬਣ ਗਿਆ। ਤੇ ਜੇ ਅੱਜ ਕਿਸੇ ਪੱਬ ਕਲੱਬ ਚ ਗਏ ਹੁੰਦੇ, ਹੈ ਨੇ ਨਾ ਇੱਥੇ ਪੱਬ ਕਲੱਬ, ਹੈਗੇ ਨੇ ਇੱਥੇ ਪੱਬ ਕਲੱਬ ਬਿਨਾਂ ਕਿੱਥੇ ਕੈਨੇਡਾ ਹੋਏਗਾ ਹੀ। ਅੱਛਾ ਜੇ ਵੇਖੋ ਵੀ ਜੇ ਬੰਦਾ ਅੱਜ ਨਵਾਂ ਸਟੂਡੈਂਟ ਆਇਆ ਕੋਈ ਕਿਸੇ ਪੱਬ ਕਲੱਬ ਚ ਗਿਆ ਅੱਜ, ਉੱਥੇ ਅੱਜ ਪੱਬ ਕਲੱਬ ਦੇ ਕਰਮ ਵਿੱਚ ਕਰਮ ਕੀਤਾ, ਉੱਥੇ ਦਿਮਾਗ ਚ ਕੀ ਆਇਆ? ਬੜਾ ਨਜ਼ਾਰਾ ਆਇਆ, ਕੱਲ ਨੂੰ ਫੇਰ ਆਵਾਂਗੇ। ਮਾੜੇ ਕਰਮ ਨੇ ਮਾੜੇ ਲੇਖ ਲਿਖਤੇ, ਚੰਗੇ ਕਰਮ ਨੇ ਚੰਗੇ ਲੇਖ ਲਿਖਤੇ। ਮਾੜੇ ਲਿਖ ਲਓ ਭਾਵੇਂ ਚੰਗੇ ਲਿਖ ਲਓ, ਇਹ ਤੁਹਾਡੀ ਮਰਜ਼ੀ ਹੈ। ਤਾਂ ਕਰਕੇ ਮਹਾਰਾਜ ਕਹਿੰਦੇ ਜੇ ਦਿਮਾਗੀ ਹੈ ਫਿਰ ਮਾੜੇ ਲੇਖ ਕਿਉਂ ਲਿਖਣਾ? ਰੱਬ ਨਹੀਂ ਲਿਖਦਾ?
ਫਰੀਦਾ ਦੇ ਤੂੰ ਅਕਲ ਲਤੀਫ, ਕਾਲੇ ਲਿਖ ਨਾਲੇ ਆਪਣੇ ਗਿਰਵਾਰ ਮੈਂ ਸਿਰ ਨੀਵਾ ਕਰ ਦੇਖ।
ਕਹਿੰਦੇ ਜੇ ਅਕਲ ਵਾਲਾ ਤੇ ਚੰਗੇ ਲੇਖ ਲੇ, ਪਰ ਸਵਾਲ ਬੜੇ ਖੜੇ ਹੋਦੇ, ਲੇਖ ਨਾ ਮਿਟੀ ਹੀ ਸਕੀ ਜੋ ਲਿਖਿਆ ਰੱਬ ਲਿਖਦਾ। ਦੋ ਗੱਲਾਂ ਹੋ ਗਈਆਂ ਨਾ, ਕਿਤੇ ਤੇ ਕਿਹਾ ਬੰਦਾ ਲਿਖਦਾ, ਕਿਤੇ ਕਿਹਾ ਰੱਬ ਲਿਖਦਾ। ਨਹੀਂ ਪਿਆਰਿਓ, ਪੱਬ ਤੇ ਕਲੱਬ ਤੇ ਗੁਰਦੁਆਰਾ ਇਹ ਦੋਵੇਂ ਚੀਜ਼ਾਂ ਸਰਕਾਰ ਨੇ ਲਿਖੇ ਨੇ ਕਿ ਨਹੀਂ ਲਿਖੇ? ਜਿਹੜੀ ਇੱਥੋਂ ਦੀ ਗਵਰਨਮੈਂਟ ਹੈ, ਦੋਨਾਂ ਦੀਆਂ ਨਜ਼ਰਾਂ 'ਚ ਦੋਵੇਂ ਚੀਜ਼ਾਂ ਹੀ ਨੇ, ਪੱਬ ਵੀ ਕਲੱਬ ਵੀ ਤੇ ਗੁਰਦੁਆਰਾ ਵੀ ਹੈ ਨਾ। ਦੋਨਾਂ ਨੂੰ ਪਰਮਿਸ਼ਨ ਬਣਾਉਣ ਦੀ ਕਿਹਨੇ ਦਿੱਤੀ ਹੈ? ਸਰਕਾਰ ਨੇ, ਗਵਰਨਮੈਂਟ ਨੇ ਦਿੱਤੀ ਹੈ। ਚਾਹੇ ਤੁਸੀਂ ਜਿੱਦਾਂ ਦੇ ਮਰਜ਼ੀ ਲੇਖ ਲਿਖ ਲਓ, ਉੱਪਰ ਤੇ ਉਹੀ ਹੈ, ਤੇਰੇ ਲਿਖੇ ਨੂੰ ਵੇਖ ਕੇ ਉਹਨੇ ਲਿਖਣਾ। ਜੱਜ ਲਿਖਦਾ ਹੈ ਪਰ ਫਾਈਲ ਤੇਰੇ ਆਪਣੇ ਕਰਮਾਂ ਦੀ ਹੁੰਦੀ ਹੈ। ਜਿੱਦਾਂ ਟੀਚਰ ਲਿਖਦਾ ਹੈ, ਟੀਚਰ ਲਿਖਦਾ ਹੈ ਪਰ ਤੇਰੇ ਲਿਖੇ ਨੂੰ ਵੇਖ ਕੇ ਹੀ ਲਿਖਦਾ ਹੈ। ਟੀਚਰ ਵੀ ਲਿਖਦਾ ਹੈ ਤੇ ਸਟੂਡੈਂਟ ਵੀ ਲਿਖਦਾ, ਸਟੂਡੈਂਟ ਦੇ ਲਿਖੇ ਨੂੰ ਵੇਖ ਕੇ ਟੀਚਰ ਲਿਖਦਾ, ਚਾਹੇ ਫੇਲ ਹੋ ਜਾ ਚਾਹੇ ਪਾਸ ਹੋ ਜਾ, ਤੇਰੀ ਮਰਜ਼ੀ ਹੈ। ਪਰਮਾਤਮਾ ਨੇ ਤੇ ਓਕੇ ਕਰ ਦੇਣਾ, ਮੈਂ ਜੀ ਪੱਬ ਕਲੱਬ ਜਾਣਾ ਓਕੇ, ਮੈਂ ਜੀ ਗੁਰਦੁਆਰੇ ਜਾਣਾ ਓਕੇ, ਮੈਂ ਜੀ ਮਾਡੇ ਸੋਚ ਬਣਾਉਣੀ ਹੈ ਕਹਿੰਦੇ ਓਕੇ। ਉੱਤੇ ਉਹੀ ਹੈ, ਇਹਨੂੰ ਖੋਲ ਕੇ ਗੱਲ ਕਰ ਲਾਂਗੇ ਕੱਲ ਪਰਸੋਂ ਦੇ ਦੀਵਾਨ ਚ, ਕਿਤੇ ਹੋਰ ਖੋਲਣ ਸਮਝ ਆ ਜਾਏ, ਕਿਉਂਕਿ ਪਰਮਾਤਮਾ ਨੇ ਤੇ ਇੱਕ ਸਿਸਟਮ ਬਣਾਇਆ ਹੈ, ਅੱਗੇ ਤੁਸੀਂ ਬਣਾਉਣਾ ਹੈ, ਉਹਨੇ ਓਕੇ ਕਰ ਦੇਣਾ। ਹੁਣ ਅੱਜ ਰਿਪੋਰਟਾਂ ਆਉਂਦੀਆਂ ਇੰਡੀਆ ਦਾ ਪਾਣੀ 10 ਸਾਲ ਤੱਕ ਕਹਿੰਦੇ ਪੰਜਾਬ ਦਾ ਪਾਣੀ ਪੀਣ ਜੋਗਾ ਨਹੀਂ ਰਹਿਣਾ, ਠੀਕ ਹੈ ਨਾ, ਇਹ ਰੱਬ ਨੇ ਲਿਖਿਆ, ਬੰਦੇ ਨੇ। ਜਿੱਥੋਂ ਹੁਣ ਇਹ ਜਦੋਂ ਆਪਾਂ, ਮੈਂ ਯੂਰਪ ਵਿੱਚ ਉਤਰਿਆ, ਜਦੋਂ ਇੰਨੇ ਜ਼ਿਆਦਾ ਦਰਖਤ ਲੱਗੇ ਹੋਏ ਆ, ਦਰਖਤ ਹੀ ਦਰਖਤ ਹੈ, ਪਰਮਾਤਮਾ ਨੇ ਇੱਕ ਨਿਯਮ ਬਣਾਇਆ ਹੋਇਆ, ਜਿੱਥੇ ਦਰਖਤ ਜ਼ਿਆਦਾ ਲੱਗਣਗੇ ਵਾਯੂਮੰਡਲ ਦੇ ਵਿੱਚ, ਜਦੋਂ ਆਕਸੀਜਨ ਦੀ ਮਾਤਰਾ ਜ਼ਿਆਦਾ ਹੋਏਗੀ ਤੇ ਬਰਸਾਤ ਆ
ਪਾਇਆ
ਜੋ ਮੈਂ ਕੀਆ ਸੋ ਮੈਂ ਪਾਇਆ, ਜੋ ਮੈਂ ਕੀਆ ਸੋ ਮੈਂ ਪਾਇਆ।
ਦੋਸ਼ ਨਾ ਦੀਜੈ ਅਵਰ ਜਨਾ, ਦੋਸ਼ ਨਾ ਦੀਜੈ ਅਵਰ ਜਨਾ,
ਦੋਸ਼ ਨਾ ਦੀਜੈ ਅਵਰ ਜਨਾ, ਦੋਸ਼ ਨਾ ਦੀਜੈ ਅਵਰ ਜਨਾ,
ਦੋਸ਼ ਨਾ ਦੀਜੈ ਅਵਰ ਜਨਾ, ਦੋਸ਼ ਨਾ ਦੀਜੈ ਅਵਰ ਜਨਾ,
ਦੋਸ਼ ਨਾ ਦੀਜੈ ਅਵਰ ਜਨਾ, ਦੋਸ਼ ਨਾ ਦੀਜੈ ਅਵਰ ਜਨਾ।
ਜੋ ਮੈਂ ਕੀਆ ਸੋ ਮੈਂ ਪਾਇਆ, ਜੋ ਮੈਂ ਕੀਆ ਸੋ ਮੈਂ ਪਾਇਆ,
ਜੋ ਮੈਂ ਕੀਆ ਸੋ ਮੈਂ ਪਾਇਆ, ਜੋ ਮੈਂ ਕੀਆ ਸੋ ਮੈਂ ਪਾਇਆ।
ਆਹ ਗੱਲ ਸਾਡੀ ਸੁਰਤ ਵਿੱਚ ਟਿਕ ਜਾਏ ਵੀ ਜੋ ਮੈਂ ਕਰਨਾ ਉਹ ਮੈਂ ਪਾਉਣਾ ਹੈ, ਪਰਮਾਤਮਾ ਨੇ ਤੇ ਓਕੇ ਕਰ ਦੇਣਾ, ਜੋ ਮਰਜ਼ੀ ਲਿਖ ਲਾ ਹੈ, ਤੇਰੇ ਲਿਖੇ ਨੂੰ ਵੇਖ ਕੇ ਉਹਨੇ ਲਿਖ ਦੇਣਾ, ਜਿੱਦਾਂ ਦੇ ਲਿਖੇਗਾ ਉਹਨੇ ਓਕੇ ਕਰ ਦੇਣਾ। ਤਾਂ ਕਰਕੇ ਪਿਆਰਿਓ ਬੇਨਤੀ ਹੈ ਕਿ ਚੰਗੇ ਲੇਖ ਲਿਖਣੇ ਸ਼ੁਰੂ ਕਰੀਏ, ਚੰਗੇ ਕਰਮਾਂ ਤੋਂ ਚੰਗੇ ਭਾਗ ਬਣਦੇ ਹੈ, ਚੰਗੇ ਕਰਮ ਤੋਂ ਚੰਗੇ ਲੇਖ ਬਣਦੇ ਹੈ। ਤਾਂ ਕਰਕੇ ਫਰੀਦਾ, ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ, ਆਪਣੜੈ ਗਿਰੀਵਾਨ ਮੈਂ ਸਿਰ ਨੀਵਾਂ ਕਰ ਦੇਖ। ਸੋ ਸਤਿਗੁਰ ਸ਼ਬਦ ਉਜਾਰੂ ਦੀਪਾ ਜਦੋਂ ਅਸੀਂ ਲੋ ਫਿਰ ਪੜੋ
ਸਤਿਗੁਰ ਸ਼ਬਦ ਉਜਾਰੋ ਦੀਪਾ ਬਿਨ ਸਿਓ ਅੰਧਕਾਰ ਤਹਿ ਮੰਦਰ ਰਤਨ ਕੋਠੜੀ ਖੁੱਲੀ ਅਨੁਪਾ
ਉਹ ਕੋਠੜੀ ਖੁੱਲ ਗਈ ਰਤਨ ਕੋਠੜੀ ਖੁੱਲ ਗਈ ਗਿਆਨ ਦੇ ਨਾਲ ਸਮਝ ਦੇ ਨਾਲ ਆ ਕੋਠੜੀ ਦਿਮਾਗ ਖੁੱਲ ਗਈ ਹੁਣ ਸਾਡੇ ਬੰਦੇ ਏਦਾਂ ਮੰਨਦੇ ਆ ਵੀ ਅੰਦਰ ਕਿਤੇ ਇੱਥੇ ਇੱਥੇ ਢਿੱਡ ਦੇ ਥੱਲੇ ਧੁੰਨੀ ਦੇ ਥੱਲੇ ਕੋਈ ਕੋਠੜੀ ਹੈ ਅਸੀਂ ਸਿਮਰਨ ਦੇ ਨਾਲ ਖੋਲਣੀ ਅਸੀਂ ਵਾਹਿਗੁਰੂ ਜ਼ੋਰ ਜ਼ੋਰ ਨਾਲ ਕਰਾਂਗੇ ਫਿਰ ਖੁੱਲੇਗੀ ਇਸ ਟੌਪਿਕ ਤੇ ਵੀ ਆਪਾਂ ਗੱਲ ਕਰਾਂਗੇ ਥੋੜੀ ਜੀ ਆਉਣ ਵਾਲੇ ਦੀਵਾਨਾਂ ਵਿੱਚ ਕੋਸ਼ਿਸ਼ ਕਰਾਂਗੇ ਕੋਠੜੀ ਜਿਹੜੀ ਹੈ ਉਹ ਆਹੀ ਹੈ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰੱਖਾ ਭੁਲੇਖਿਆਂ ਵਿੱਚ ਨਾ ਪਈਏ ਇਹਨਾਂ ਸ਼ਬਦਾਂ ਵਿੱਚ ਉਲਝ ਕੇ ਬਹੁਤ ਸਾਰੇ ਬੰਦੇ ਜਿਹੜੇ ਹੈ ਸਾਰੀ ਸਾਰੀ ਜ਼ਿੰਦਗੀ ਕੋਠੜੀ ਖੋਲ੍ਹਣ ਦੇ ਲੱਗੇ ਰਹਿੰਦੇ ਸਾਰੀ ਸਾਰੀ ਜ਼ਿੰਦਗੀ ਉਹ ਕਹਿੰਦੇ ਆ ਦਸਮ ਦੁਆਰ ਖੋਲ੍ਹਣਾ ਹੈ ਸਾਰੀ ਸਾਰੀ ਜ਼ਿੰਦਗੀ ਲੱਗੇ ਰਹਿੰਦੇ ਆ ਉਹ ਇਸ ਟੌਪਿਕ ਨੂੰ ਆਪਾਂ ਆਉਣ ਵਾਲੇ ਦਿਨਾਂ 'ਚ ਗੱਲ ਕਰਾਂਗੇ ਰਤਨ ਆਹ ਕੋਠੜੀ ਜਿਹੜੀ ਹੈ ਅਨੂਪ ਕੋਠੜੀ ਜਿਹੜੀ ਜ਼ਿੰਦਗੀ ਜਿਉਣ ਦਾ ਚੱਜ ਆ ਗਿਆ ਹਾਂਜੀ
ਬਿਸਮਨ ਬਿਸਮ ਪਏ ਜੋ ਪਿਖੇ ਕਹਿਣ ਨਾ ਜਾਏ ਵਡਿਆਈ
ਮਨ ਵਿਸਮਾਦ ਹੋ ਗਿਆ ਜਦੋਂ ਇਹ ਵੇਖਿਆ ਉਹ ਗੁਣ ਆਏ ਜ਼ਿੰਦਗੀ ਚ ਪਰਮਾਤਮਾ ਬਹੁਤ ਵੱਡਾ ਹੈ ਉਹਦੇ ਗੁਣ ਸਤ ਸੰਤੋਖ ਦਇਆ ਧਰਮ ਧੀਰਜ ਉਹ ਰੱਬੀ ਗੁਣ ਜਦੋਂ ਜ਼ਿੰਦਗੀ ਚ ਆਏ ਬੜੀ ਹੈਰਾਨਗੀ ਹੋਈ ਰੱਬ ਦੇ ਗੁਣਾਂ ਦੇ ਪਰਮਾਤਮਾ ਦੇ ਗੁਣਾਂ ਦੇ ਰੂਪ ਵਿੱਚ ਜਦੋਂ ਦਰਸ਼ਨ ਹੋਏ ਕਿਉਂਕਿ ਗਿਆਨ ਤੇ ਗੁਣ ਇਕੱਠੇ ਹੀ ਨੇ ਗਿਆਨ ਆਉਣਾ ਤੇ ਗੁਣ ਆਉਣੇ ਹੈ ਨਾ ਸਮਝ ਆਉਣੀ ਹੈ ਤੇ ਗੁਣ ਆਉਣੇ ਨੇ ਗਿਆਨ ਹੈ ਤੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਵੀ ਫਾਇਦਾ ਕਰਦੇ ਹੈ ਤੇ ਅਗਿਆਨੀ ਦੇ ਦੁਸ਼ਮਣ ਨੇ ਇਹ ਉਹਨਾਂ ਲਈ ਕਾਮ ਕ੍ਰੋਧ ਲੋਭ ਮੋਹ ਹੰਕਾਰ ਮਾੜੇ ਹੈ ਤੇ ਗਿਆਨੀ ਲਈ ਇਹ ਪੰਜੇ ਹੀ ਚੰਗੇ ਹੈ ਸਮਝਦਾਰ ਬੰਦਾ ਕਾਮ ਤੋਂ ਵੀ ਫਾਇਦਾ ਲੈਂਦਾ ਹੈ ਉਹ ਕ੍ਰੋਧ ਨੂੰ ਵੀ ਵੀਰ ਰਸ ਬਣਾ ਲੈਂਦਾ ਹੈ ਉਹ ਲੋਭ ਵੀ ਚੰਗੇ ਚੀਜ਼ਾਂ ਦਾ ਕਰ ਲੈਂਦਾ ਹੈ ਚੰਗੇ ਗੁਣ ਇਕੱਠੇ ਕਰਾਂ ਮੋਹ ਵੀ ਸਾਰਿਆਂ ਨਾਲ ਕਰ ਲੈਂਦਾ ਉਹਨੂੰ ਕਿਸੇ ਦੀ ਦਾਦੀ ਵਰਗੀ ਆਪਣੀ ਦਾਦੀ ਵਰਗੀ ਕਿਸੇ ਦੀ ਦਾਦੀ ਵੀ ਲੱਗਦੀ ਹੈ ਸੱਤ ਪਗਾਨੇ ਵੀ ਉਹਨੂੰ ਚੰਗੇ ਲੱਗਣ ਲੱਗ ਪੈਂਦੇ ਆ ਸਾਰਿਆਂ ਲਈ ਵਲੰਟੀਅਰ ਬਣ ਜਾਂਦਾ ਹੈ ਗਿਆਨੀ ਲਈ ਪੰਜੇ ਹੀ ਚੰਗੇ ਹੈ ਉਹ ਹੰਕਾਰ ਵੀ ਜਿਹੜਾ ਹੈ ਉਹ ਈਗੋ ਨਹੀਂ ਬਣਦੀ ਉਹ ਵੀਰ ਰਸ ਬਣ ਜਾਂਦਾ ਜਿਹਨੂੰ ਕੌਨਫੀਡੈਂਸ ਕਹਿੰਦੇ ਹੈ ਗਿਆਨੀ ਲਈ ਇਹ ਪੰਜੇ ਹੀ ਚੰਗੇ ਹੈ ਅਗਿਆਨੀ ਲਈ ਇਹ ਪੰਜੇ ਹੀ ਮਾੜੇ ਹੈ ਗਿਆਨੀ ਲਈ ਇਹ ਔਗਣ ਹੈ ਤੇ ਗਿਆਨੀ ਲਈ ਇਹ ਗੁਣ ਹੈ ਇਹ ਪੰਜੇ ਹੀ ਤਾਂ ਕਰਕੇ ਜਦੋਂ ਸਮਝ ਆ ਜਾਏ ਗਿਆਨ ਹੋ ਜਾਏ ਫਿਰ ਗੁਣਾਂ ਦਾ ਉਹ ਖਜ਼ਾਨਾ ਖੁੱਲ ਜਾਂਦਾ ਹੈਰਾਨ ਹੋ ਜਾਂਦਾ ਬੰਦਾ ਉਹ ਜ਼ਿੰਦਗੀ 'ਚ ਐਸੇ ਗੁਣ ਐਸੀ ਕੁਆਲਿਟੀ ਆਉਂਦੀ ਹੈ ਹਾਂਜੀ
ਮਗਨ ਪਏ ਉਹਾਂ ਸੰਗ ਮਾਤੇ ਓਤ ਪੋਤ ਲਪਟਾਈ
ਮਨ ਮਸਤ ਹੋ ਗਿਆ ਉਸ ਰੰਗ ਵਿੱਚ ਰੰਗਿਆ ਗਿਆ ਉਹਦੇ ਵਿੱਚ ਤੇ ਆਪਣੇ ਵਿੱਚ ਕੋਈ ਫਰਕ ਨਹੀਂ ਰਿਹਾ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਉਹਦੇ ਵਿੱਚ ਤੇ ਆਪਣੇ ਵਿੱਚ ਕੋਈ ਫਰਕ ਨਹੀਂ ਹੁਣ ਸਮਝ ਆ ਗਈ ਨਾ ਗੁਰ ਕਿਰਪਾ ਜਿਹ ਨਰਕੋ ਕੀਨੀ ਤਹ ਇਹ ਜੁਗਤ ਪਛਾਨੀ ਮੈਥਡ ਸਮਝ ਆਇਆ ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉਂ ਪਾਨੀ ਸੰਗ ਪਾਨੀ ਓਤ ਪੋਤ ਕੋਈ ਫਰਕ ਹੀ ਨਹੀਂ ਰਿਹਾ ਉਹ ਇੱਕ ਹੋ ਗਏ
ਕਬੀਰ ਤੂੰ ਤੂੰ ਕਰਤਾ ਤੂੰ
ਮੁਝ ਮੈਂ ਰਹਾ ਨਾ ਹੂੰ
ਜਬ ਆਪਾ ਪਰਕਾ
ਨਹੀਂ ਰਿਹਾ ਹਾਂਜੀ
ਆਲ ਜਾ नहीं कछु जंजारा, अहम बोध नहीं भोरा,
हंकार भोरा भी नहीं रहना, ईगो नहीं आनी नेड़े, आल जंजाल करांगे जरूर पर इहदे विच फिर फसांगे नहीं, क्योंकि सतगुर शब्द उजारो दीपक ज्ञान होण करके फसांगे नहीं, किसे चीज च नहीं फसदे, ना हुण काम चक्करां च फसा सके, ना क्रोध ना मोह ना लोभ, कोई चीज नहीं जी, वो आल जंजाल सारे ही करांगे, सारे काम फसांगे नहीं, हंकार नेड़े तेड़े भी नहीं आना, कदों जदों समझ आला पासा खुल गया, आ विकसित हो गया, जब डिवेलप हो गया,
ऊंचा नहीं ऊंचा बीच ना खींचा, हाँ तेरा तू मोरा,
मेरे मालिक जी गुणा दे रूप विच तू मेरी जिंदगी विच आ गया, गुणा दे रूप विच तू मेनू लभ पिया, मेरे अंदर वो रब्बी गुण प्रगट हो गए, तेरे ते मेरे विच हुण कोई पर्दा नहीं रहा, विचाले कोई खिचिया होया पर्दा अज्ञानता दा नहीं रहा, क्यों ये सारा कुछ होया, क्योंकि सतगुर शब्द हो जाए अकला अगे,
एकंकार एक पसारा एक अपरे अपारा,
उस एक ओंकार दा ही सारे पासे पसारा है, वो हर पासे नजर आउण लग पिया, परमात्मा अपने अंदर ते सारयां दे विचों दिसण लग पिया, सबै कट राम बोलै रामा बोलै राम बिना को बोलै रे, ये अवस्था बन गई, जब हम होते तब तू ना ही, अब तू ही
मैं ना ही,
सारे पासे तेरा ही पसारा नजर आउंदा, आ इस पंक्ति ते जरूर ध्यान दे, हां जी,
एक बिसथिरन एक संपूरनन एक प्राण आधारा,
कहते एक ही है जिदा बस्थीरन, बस्थीरन का मतलब है एक दा ही विस्थार होया होया सारे पासे, कुदरत दे रूप विच वो आप ही है, मैं पिछे जे गल कही सी भी कुदरत उदा प्रगट रूप है, विच जेड़ी वो एनर्जी है जेड़ी नजर नहीं आउंदी निर्गुण, वो निर्गुण रूप है, निर्गुण आप सरगुण भी ओही कला धार जिन सगली मोही, दो नहीं ने एक ही है, कुदरत दे रूप विच परमात्मा साढ़े सामने प्रगटी, रब ते कुदरत दो नहीं, रब ते कुदरत दो नहीं, दुई कुदरत साजी है, उन्हें साज के फिर कर आसन डिठो जाओ, अपना आसन विच ही ला लिया, कुदरत दे रूप विच साढ़े सामने फैला है जेड़ा रबी है, यह परमात्मा ही है, एक दा ही विस्थार होया, एक दा ही सारा फैला है, एक दा ही विस्थार होया, आ पंक्ति नू दोबारा सुनाओ,
एक बिस्थिरन एक संपूरन एक प्राण आधारा,
वो एक दा ही सारे पासे विस्थार है, वो एक ही संपूरन है, ते ओही साडे सारयां दा आधार है, वो जीवन शक्ति ओदे तो ही सानू मिल रही है, हां जी,
निर्मल निर्मल सूचा 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 अंत ना अंत सदा बेअंत कहो नानक ऊंचो
वड्डे मेरे साहेबा गहर गंभीरा गुणी गहीरा, वड्डे मेरे साहेबा गहर गंभीरा गुणी गहीरा, वड्डे मेरे साहेबा गहर गंभीरा गुणी गहीरा, मेरे साहेबा गहर गंभीरा गुणी बटे मेरे साहेबा गहर गंभीरा गुणी गहीरा, मेरे साहेबा गहर गंभीरा
ਘਟ ਮੇਰੇ ਸਾਹਿਬਾ ਗਹਿਰ ਗੰਭੀਰਾ ਕੀ ਘਟ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਘਟ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਪੜੋ ਜੀ ਸਾਰੇ ਬੋਲੋ ਇੱਕ ਵਾਰ ਵੱਡੇ ਮੇਰੇ ਸਾਹਿਬਾ
ਪੜੋ ਜੀ ਪੜੋ ਪਿਆਰ
ਵੱਡੇ ਮੇਰੇ ਆਠ ਪਹਿਰ ਮੁੱਦ ਧਿਆਈ
ਆਠ ਪਹਿਰ ਮੁੱਦ ਧਿਆਈ
ਆਠ ਪਹਿਰ ਮੁੱਦ ਧਿਆਈ
ਆਠ ਪਹਿਰ ਮੁੱਦ ਧਿਆਈ
ਗਰਭ ਨਾ ਕੀ ਤੈਰੇਣ ਹੋਵੀ ਸਭ ਉਪਰ ਨਾਨਕ ਕਾ ਠਾਕੁਰ ਸਭ ਉਪਰ ਨਾਨਕ ਕਾ ਠਾਕੁਰ
ਸਭ ਉਪਰ ਨਾਨਕ ਕਾ ਠਾਕੁਰ
ਮੈਂ ਜਹੀ ਖਣ ਤੇਰੀ ਨਾ
ਮੈਂ ਜਹੀ ਖਣ ਤੇਰੀ ਨਾ
ਹੋ ਮੈਂ ਜਹੀ ਖਣ ਤੇਰੀ ਨਾ
ਮੈਂ ਜਹੀ ਖਣ ਤੇਰੀ ਨਾ
ਹੀਰਾ ਗੁਣੀ ਜਹੀਰਾ
ਵੱਡੇ ਮੇਰੇ ਸਾਹਿਬਾ
ਜਿਨ੍ਹਾਂ ਨੇ ਬਹੁਤ ਸਹਿਯੋਗ ਦਿੱਤਾ ਹੈ। ਅੱਜ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਵੀ ਇੱਕ ਚਿੱਠੀ ਆਈ ਸੀ, ਸੁਣਿਓ ਪਿਆਰਿਓ, ਇੱਕ ਮਿੰਟ ਲਈ ਸੁਣ ਲਓ। ਅੱਜ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਵੀ ਚਿੱਠੀ ਆਈ ਸੀ, ਪ੍ਰਬੰਧਕਾਂ ਨੂੰ ਚਿੱਠੀ ਵਿੱਚ ਲਿਖਿਆ ਸੀ ਕਿ ਭਾਈ ਰਣਜੀਤ ਸਿੰਘ ਦਾ ਦੀਵਾਨ ਲਵਾਉਣ ਤੋਂ ਪਹਿਲਾਂ ਸੰਗਤ ਨੂੰ ਇਤਰਾਜ਼ ਬਹੁਤ ਹੈ, ਅਤੇ ਭਾਈ ਸਾਹਿਬ ਭਾਈ ਰਣਜੀਤ ਸਿੰਘ ਨੂੰ ਸੰਗਤ ਨਾਲ ਪਹਿਲਾਂ ਬਿਠਾਇਆ ਜਾਵੇ ਫਿਰ ਤਾਂ ਜੋ ਸਾਰਾ ਠੀਕ ਹੋ ਜਾਵੇ। ਅਤੇ ਕਮੇਟੀ ਨੇ ਭਾਈ ਮੰਨ ਲਈ ਹੈ ਗੱਲ, ਕਮੇਟੀ ਨੇ ਮੈਨੂੰ ਸੰਗਤ ਦੇ ਨਾਲ ਬਿਠਾ ਦਿੱਤਾ। ਆਹ ਸੰਗਤ ਹੈ, 10 ਬੰਦੇ ਸੰਗਤ ਨਹੀਂ ਹੁੰਦੇ। ਹੁਣ ਉੱਥੇ 10 ਬੰਦੇ ਖੜ੍ਹ ਜਾਣ ਆ ਕੇ ਵੀ ਸਾਡੇ ਨਾਲ ਬੈਠੋ, ਦੂਜੇ ਪਾਸੇ ਇੱਧਰਲੇ ਗੇਟ ਅੱਗੇ 10 ਖੜ੍ਹ ਜਾਣ ਸਾਡੇ ਨਾਲ ਬੈਠੋ, ਉਹ ਕਹਿੰਦੇ ਸੀ ਸੰਗਤ ਨਾਲ ਬਿਠਾਇਓ। ਅਤੇ ਆਹ ਸਾਰੀ ਸੰਗਤ ਹੈ, ਗੁਰੂ ਦੀ ਸੰਗਤ ਹੈ ਸਾਰੀ, ਆਹ ਜਿੱਥੇ ਅਸੀਂ ਬੈਠਣਾ, ਜਿੱਥੇ ਅਸੀਂ ਗੱਲ ਕਰਨੀ ਹੈ। ਬਾਕੀ ਭਾਈ ਜੇ ਤੁਹਾਨੂੰ ਕੋਈ ਭੁਲੇਖਾ ਹੋਵੇ ਪਹਿਲਾਂ ਚਾਰੇ ਦੀਵਾਨ ਸੁਣ ਲਓ, ਆਰਾਮ ਨਾਲ ਸੁਣੋ। ਜੇ ਕੋਈ ਗਲਤੀ ਲੱਗਦੀ ਹੈ ਤੁਹਾਨੂੰ ਮੈਨੂੰ ਦੱਸੋ, ਮੈਂ ਉਹਨੂੰ ਸੁਧਾਰਾਂ। ਦੂਜੇ ਨੰਬਰ 'ਤੇ ਜੇ ਕੋਈ ਵੱਡੀ ਗਲਤੀ ਲੱਗਦੀ ਹੈ ਫਿਰ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਲੈ ਜਾਓ, ਉਹਨਾਂ ਨੂੰ ਕਹੋ ਭਾਈ ਆਹ ਗੱਲ ਇਹਨਾਂ ਨੇ ਗਲਤ ਕੀਤੀ ਹੈ। ਸੋ ਇਹ ਜ਼ਰੂਰੀ ਬੇਨਤੀ ਹੈ। ਅਕਾਲ ਤਖਤ ਵਾਲੇ ਕਹਿੰਦੇ ਪਹਿਲਾਂ ਇਹਨਾਂ ਦੇ ਕੋਲ ਬਿਠਾਓ ਫਿਰ ਦੀਵਾਨ ਲਾਓ। ਹੁਣ ਅਗਲਿਆਂ ਦਾ ਕੀ ਪਤਾ ਅਗਲੇ ਕਿਹੜੀ ਤਿਆਰੀ 'ਚ ਬੈਠੇ ਹੋਣ। ਹੁਣ ਉਹ ਅਮਰੀਕ ਸਿੰਘ ਚੰਡੀਗੜ੍ਹ ਵਾਲੇ ਬਹਿਣ ਹੀ ਗਏ ਸੀ ਇਹਨਾਂ ਕੋਲ, ਉਹ ਬਹਿਣ ਗਏ ਨਾਲੇ ਪੱਗ ਲਾਤੀ ਨਾਲੇ ਕੜੇ ਮਾਰਤੇ ਸਿਰ 'ਚ। ਭਾਈ ਉਹ ਤਾਂ ਵੱਜ ਬੁੱਜ ਪਤਾ ਨਹੀਂ ਤਕੜੇ ਹੀ ਹੋਣਗੇ, ਮੇਰੇ ਤੋਂ ਕੜੇ ਨਹੀਂ ਝੱਲੇ ਜਾਣੇ। ਮੈਂ ਤੇ ਇੱਥੇ ਹੀ ਬੋਲ ਸਕਦਾ ਭਾਈ, ਤੁਹਾਡੇ 'ਚ ਇੱਥੇ ਹੀ ਗੱਲ ਕਰ ਸਕਦਾ। ਸੋ ਬਹੁਤ ਧੰਨਵਾਦ ਹੈ ਜੀ। ਕਨੇਡਾ ਵਾਲਿਆਂ ਤੋਂ ਸੱਚੀ ਡਰ ਹੀ ਲੱਗਦਾ, ਮੈਂ 12 ਸਾਲ ਬਾਅਦ ਆਇਆ, 12 ਸਾਲ ਬਾਅਦ ਹੈ ਜੀ ਇੱਥੇ ਹਾਜ਼ਰੀ ਭਰੀ ਹੈ। ਕਈ ਮੈਨੂੰ ਪੁਰਾਣੇ ਅੱਜ ਵੀ ਮੈਨੂੰ ਦਿਸਦੇ ਆ, ਜਿਹੜੇ ਉਦੋਂ ਵੀ ਇੱਥੇ ਹੀ ਸੀ ਅਤੇ ਅੱਜ ਵੀ ਇੱਥੇ ਹੀ। ਉਦੋਂ ਦੂਸਰੇ ਗੁਰਦੁਆਰਾ ਸਾਹਿਬ ਵਿੱਚ ਆਪਾਂ ਹਾਜ਼ਰੀ ਭਰਦੇ ਰਹੇ ਅਤੇ ਅੱਜ, ਪਰ ਬੜਾ ਤਜਰਬਾ, 12 ਸਾਲ ਥੋੜ੍ਹੇ ਨਹੀਂ ਹੁੰਦੇ। ਉਦੋਂ ਮੈਂ ਵੀ ਨਿੱਕੀ ਉਮਰ ਸੀ, ਮੇਰੀ 23 ਸਾਲ ਦਾ ਸੀ ਮੈਂ, ਅਤੇ ਹੁਣ ਮੈਨੂੰ ਵੀ ਬੜਾ ਤਜਰਬਾ ਜ਼ਿੰਦਗੀ ਦਾ, ਬੜਾ ਕੁਝ ਵੇਖਿਆ ਇਹਨਾਂ ਸਾਲਾਂ ਦੇ ਵਿੱਚ। ਪਰ ਇੱਕ ਗੱਲ ਖੁਸ਼ੀ ਵਾਲੀ ਇਹ ਹੈ ਵੀ ਉਦੋਂ ਵੀ ਇੱਦਾਂ ਹੀ ਸੀ, ਠਾਠਾ ਮਾਰਦਾ ਇਕੱਠ, ਅਤੇ ਅੱਜ ਵੀ ਉਦਾਂ ਹੀ, ਕੋਈ ਫਰਕ ਨਹੀਂ ਪਿਆ। ਇੰਨੇ ਸਾਲ ਲੰਘਣ ਤੋਂ ਬਾਅਦ ਵੀ ਸੁਣਨ ਵਾਲੇ ਉਦੋਂ ਵੀ ਬੜੇ ਸੀ, ਰੋਡ ਜਾਮ ਹੋਏ, ਕਿੰਨੀ ਸੰਗਤ ਪਈ, ਅਤੇ ਅੱਜ ਵੀ ਪਿਆਰ ਕਰਨ ਵਾਲੇ। ਤੁਹਾਡਾ ਅਸੀਂ ਦੇਣ ਨਹੀਂ ਮੈਂ ਦੇ ਸਕਦਾ, ਜਿੰਨਾ ਤੁਸੀਂ ਸਾਨੂੰ ਪਿਆਰ ਕੀਤਾ। ਉਦੋਂ ਵੀ ਸੁਣਦੇ ਸੀ ਸਾਡੀਆਂ ਜਬਲੀਆਂ ਕਮਲੀਆਂ ਗੱਲਾਂ, ਅਤੇ ਅੱਜ ਵੀ ਸੁਣਦੇ ਹੋ। ਮੈਂ ਅੱਜ ਵੀ ਕੋਈ ਬਹੁਤਾ ਸਿਆਣਾ ਆਪਣੇ ਆਪ ਨੂੰ ਨਹੀਂ ਸਮਝਦਾ, ਸਦਾ ਹੀ ਸਿੱਖਾਂ ਅਤੇ ਸਿੱਖ ਦਾ ਹੀ ਰਹਿਣਾ, ਮੜੀਆਂ ਤੱਕ ਮੈਂ ਸਿੱਖ ਰਹਿਣਾ, ਅਤੇ ਸਿੱਖ ਰੱਬ ਦਾ, ਪਰਮਾਤਮਾ ਦਾ ਸਦਾ ਹੀ ਸਿੱਖਦੇ ਰਹਿਣਾ। ਨਵੇਂ ਤੋਂ ਨਵੀਆਂ ਗੱਲਾਂ ਪਰਮਾਤਮਾ ਮਾਲਕ ਆਪਣੇ ਬਾਣੀ ਦੇ ਰੂਪ ਵਿੱਚ ਸਿਖਾਉਂਦਾ, ਅਤੇ ਅਸੀਂ ਸਦਾ ਹੀ ਸਿੱਖਦੇ ਰਹੀਏ ਅਤੇ ਸਿੱਖ ਹੀ ਬਣੇ ਰਹੀਏ ਭਾਈ, ਸਿੱਖ ਹੀ ਬਣੇ ਰਹੀਏ। ਤੁਸੀਂ ਲਿਸਨਰ ਬਣ ਜਾਓ, ਲਿਸਨਰ ਚੰਗੇ, ਸਿੱਖ ਬਣ ਜਾਓ, ਤੁਹਾਨੂੰ ਸਾਰੀ ਕੁਦਰਤ ਸਿਖਾਉਣ ਲੱਗ ਜਾਂਦੀ ਹੈ। ਇੱਕ ਪੱਤਾ ਵੀ ਜਦੋਂ ਡਿੱਗਦਾ, ਉਹ ਵੀ ਸਿਖਾ ਜਾਂਦਾ ਵੀ ਮੇਰੇ ਵਾਂਗੂ ਤੂੰ ਵੀ ਇੱਕ ਦਿਨ ਝੜ ਜਾਣਾ, ਪੱਤਾ ਵੀ ਸਿਖਾ ਜਾਂਦਾ। ਜਿਹਨੇ ਨਹੀਂ ਸਿੱਖਣਾ, ਜੇ ਤੂੰ ਲਿਸਨਰ ਚੰਗਾ ਨਹੀਂ ਤੇ ਗੁਰੂ ਨਾਨਕ ਦੇ ਘਰ ਜੰਮ ਪਏ ਸ਼੍ਰੀ ਚੰਦ ਬਣ ਕੇ, ਤਾਂ ਵੀ ਗੱਲ ਨਹੀਂ। ਗੁਰੂ ਰਾਮਦਾਸ ਸਾਹਿਬ ਜੀ ਦੇ ਘਰ ਪਿਰਥੀ ਚੰਦ ਬਣ ਕੇ ਜੰਮ ਪਏ, ਤਾਂ ਵੀ ਨਹੀਂ ਸਿੱਖ ਸਕਦਾ। ਤੇ ਜੇ ਲਿਸਨਰ ਚੰਗਾ ਹੈ, ਤੈਨੂੰ ਇੱਕ ਪੱਤਾ ਵੀ ਸਿਖਾ ਜਾਏਗਾ, ਫਿਰ ਤੈਨੂੰ ਗਲੀ ਦਾ ਇੱਕ ਰੋੜਾ ਵੀ ਸਿਖਾਏਗਾ। ਹਰੇਕ ਚੀਜ਼ ਸਿਖਾਉਂਦੀ ਹੈ ਜੇ ਸਿੱਖ ਚੰਗੇ ਹੈ। ਤਾਂ ਕਰਕੇ ਸਿੱਖ ਬਣ ਜਾਈਏ, ਬਸ ਰੱਬ ਦੇ ਸਿੱਖ, ਸਾਰੀ ਕੁਦਰਤੀ ਸਾਨੂੰ ਸਿਖਾਉਣ ਲੱਗ ਜਾਏਗੀ। ਗੁਰੂ ਨਾਨਕ ਕਿਹਦੇ ਸਿੱਖ ਸੀ ਭਲਾ, ਬੋਲੋ, ਰੱਬ ਦੇ, ਪਰਮਾਤਮਾ ਦਾ ਸਿੱਖ ਸੀ ਗੁਰੂ ਨਾਨਕ। ਅਤੇ ਸਾਨੂੰ ਕਿਹਦੇ ਸਿੱਖ ਬਣਾਇਆ, ਪਰਮਾਤਮਾ ਦੇ, ਰੱਬ ਦੇ। ਜਿਹੜਾ ਗੁਰੂ ਗੁਰੂ ਨਾਨਕ ਦਾ ਹੈ, ਉਹੀ ਗੁਰੂ ਗੁਰੂ ਅੰਗਦ ਸਾਹਿਬ ਦਾ, ਉਹੀ ਗੁਰੂ ਦਸੇ ਪਾਤਸ਼ਾਹੀ ਆ, ਅਤੇ ਉਹੀ ਗੁਰੂ ਅੱਜ ਸਾਡਾ। ਉਹ ਕੀ ਹੈ, ਗੁਰ ਪਰਮੇਸ਼ਰ ਏਕੋ ਜਾਨ, ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸੀ ਪੁਰਖ ਹੈ, ਉਹ ਅਵਿਨਾਸੀ ਪੁਰਖ ਹੈ, ਸਭ ਮੈਂ ਰਹਿਆ ਸਮਾਇਆ, ਉਹ ਸਾਰਿਆਂ 'ਚ ਸਮਾਇਆ, ਉਹ ਸਾਡਾ ਸਤਿਗੁਰੂ। ਬਾਣੀ ਸਾਨੂੰ ਸਤਿਗੁਰੂ ਨਾਲ ਜੋੜਦੀ, ਰੱਬ ਨਾਲ ਜੋੜਦੀ ਹੈ, ਇਹ ਉਸੇ ਸਤਿਗੁਰੂ ਤੋਂ ਆਈ ਹੈ, ਇਹ ਤੁਰਕੀ ਬਾਣੀ ਹੈ। ਇਸ ਕਰਕੇ ਪਰਮਾਤਮਾ ਨਾਲ, ਰੱਬ ਨਾਲ, ਇੱਕ ਨਾਲ ਜਿਹਦਾ ਸਾਰੇ ਪਾਸੇ ਵਿਸਥਾਰ ਹੈ, ਉਹਦੇ ਨਾਲ ਜੁੜੀਏ। ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਨੂੰ ਰੱਬ ਨਾਲ ਜੋੜਦੀ ਹੈ, ਚੰਗੇ ਲਿਸਨਰ ਬਣੀਏ, ਸਿੱਖ ਬਣੀਏ। ਆਓ, ਹੋਈਆਂ ਭੁੱਲਾਂ ਦੀ ਖਿਮਾ ਕਰਨੀ ਜੀ, ਬਹੁਤ ਭੁੱਲਾਂ ਹੋਈਆਂ ਹੋਣਗੀਆਂ, ਬਾਕੀ ਅੱਜ ਪਹਿਲਾ ਦਿਨ ਹੈ, ਕੱਲ੍ਹ ਥੋੜ੍ਹਾ ਜਿਹਾ ਤਜਰਬਾ ਹੋ ਜਾਏਗਾ। ਸਾਰੀ ਸੰਗਤ ਦਾ ਧੰਨਵਾਦ। ਗੱਜ ਕੇ ਬੋਲੋ ਆਨੰਦ ਸਾਹਿਬ, ਅਰਦਾਸ ਹੁਕਮਨਾਮੇ ਸੁਣੀਏ। ਗੁਰੂ ਜੀ ਨਿਜ ਅਸਥਾਨਾਂ ਵੱਲ ਪ੍ਰਸਥਾਨ ਹੋਣਗੇ, ਫਿਰ ਚਾਲਾ ਪਾਵਾਂਗੇ, ਪਹਿਲਾਂ ਨਹੀਂ ਜਾਣਾ। ਲੰਗਰ 'ਚ ਬਹਿ ਕੇ ਪ੍ਰਸ਼ਾਦਾ ਪਾਣੀ ਛਕੋ, ਬਾਕੀ ਵਲੰਟੀਅਰ ਬਣ ਕੇ ਸੇਵਾ ਕਰੋ ਸਾਰੇ। ਭੈਣਾਂ ਵੀਰਾਂ, ਭੈਣਾਂ ਨੂੰ ਬੇਨਤੀ ਹੈ, ਵੈਸੇ ਤਾਂ ਇਹਨਾਂ ਨੇ ਮਸ਼ੀਨ ਲੈ ਆਉਂਦੀ ਪ੍ਰਸ਼ਾਦਿਆਂ ਵਾਲੀ, ਪਰ ਫਿਰ ਵੀ ਲੋਹਾਂ ਉੱਤੇ ਜਿਹੜੀਆਂ ਭੈਣਾਂ ਸੇਵਾ ਕਰ ਸਕਦੀਆਂ, ਪ੍ਰਸ਼ਾਦੇ ਪਕਾਓ, ਸਬਜ਼ੀਆਂ, ਜੋ ਵੀ ਇੱਥੇ ਕੰਮ ਕਾਰ ਹੋ ਸਕਦਾ ਗੁਰਦੁਆਰਾ ਸਾਹਿਬ ਦੇ ਵਿੱਚ ਕਰੋ। ਸਾਰਿਆਂ ਨੇ ਰਲ ਮਿਲ ਕੇ ਗੁਰੂ ਸਾਹਿਬ ਦੇ ਚਰਨਾਂ 'ਚ ਹਾਜ਼ਰੀ ਭਰਨੀ ਹੈ। ਜਿਨ੍ਹਾਂ ਜਿਨ੍ਹਾਂ ਕੋਲ ਸਮਾਂ, ਜ਼ਰੂਰ ਦਰਸ਼ਨ ਦੇਣੇ, ਵੇਲੇ ਨਾਲ ਆ ਕੇ ਬੈਠਣਾ, ਜਿੱਥੇ ਆ ਪਾਉਣਾ ਉੱਥੇ ਹੋਰਾਂ ਨੂੰ ਵੀ ਨਾਲ ਪ੍ਰੇਰ ਕੇ ਲੈ ਕੇ ਆਇਓ। ਸਭ ਦਾ ਬਹੁਤ 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 ਧੰਨਵਾਦ। ਬਾਕੀ ਉਹਨਾਂ ਚੈਨਲਾਂ ਵਾਲੇ ਵੀਰਾਂ ਦਾ ਵੀ ਧੰਨਵਾਦ ਹੈ ਜਿਨ੍ਹਾਂ ਨੇ ਲਾਈਵ ਟੈਲੀਕਾਸਟ ਕੀਤਾ। ਜਿਹੜੇ ਜਿਹੜੇ ਚੈਨਲ ਇੱਥੇ ਮੀਡੀਏ ਵਾਲੇ ਦੀਵਾਨ ਲਾਈਵ ਟੈਲੀਕਾਸਟ ਕਰ ਰਹੇ ਹੈ, ਉਹਨਾਂ ਸਾਰਿਆਂ ਵੀਰਾਂ ਦਾ ਬਹੁਤ ਧੰਨਵਾਦ। ਗੱਜ ਕੇ ਆਨੰਦ ਸਾਹਿਬ 'ਚ ਬੋਲੋ। ਇੰਡੀਆ ਵਿੱਚ ਵੀ ਕਈ ਸੁਣਦੇ ਹੋਣਗੇ। ਮੇਰੀ ਮਾਂ ਨੇ ਮੈਨੂੰ ਫੋਨ ਕੀਤਾ, ਮੈਨੂੰ ਕਹਿੰਦੇ ਕਦੋਂ ਜਾਣਾ ਦੀਵਾਨ 'ਤੇ। ਮੈਂ ਕਿਹਾ ਤੁਸੀਂ ਚੁੱਪ ਕਰਕੇ ਸੌਂ ਜਾਓ, ਸਵੇਰ ਦੇ 4 ਵਜੇ ਹੋਣਗੇ। ਕਹਿੰਦੇ ਮੈਨੂੰ ਨੀਂਦ, 2 ਵਜੇ ਮੇਰੇ ਨਾਲ ਗੱਲ ਹੋਈ, ਕਹਿੰਦੇ ਮੈਨੂੰ ਨੀਂਦਰ ਨਹੀਂ ਆਉਂਦੀ। ਮੈਂ ਕਿਹਾ ਕਿਉਂ? ਕਹਿੰਦੇ ਮੈਨੂੰ ਡਰ ਲੱਗਦਾ ਵੀ ਕਿਤੇ ਕੁਛ ਕਰ ਹੀ ਨਾ ਦੇਣ, ਵੀ ਮੁੜ ਕੇ ਆ ਜਾਈ ਤੂੰ। ਮੈਂ ਕਿਹਾ ਆ ਜਾਂਗਾ, ਫਿਕਰ ਨਾ ਕਰੋ। ਸੋ ਸ਼ੁਕਰ ਹੀ ਹੈ ਭਾਈ,
ਨਾ ਵੀ ਠੀਕ ਹੀ ਰਵੇ। ਚਲੋ ਕੋਈ ਨੀ ਆਓ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਂ ਸਤਿਗੁਰੂ ਮੈਂ ਪਾਇਆ
ਪਾਇਆ ਸਹਿਜ ਸੇਤੀ ਮਨ ਮਜੀਆਂ ਵਾਦਾਂ
ਰਾਗ ਰਤਨ ਪਰਵਾਰ ਪ੍ਰੀਆਂ ਸ਼ਬਦ ਕਾ ਬਣਿਆ
ਗਾਵੋ ਹਰੀ ਤੇਰਾ ਮਨ ਜਿਨੀ ਵਸਾਇਆ
ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ
ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲ
ਹਰ ਨਾਲ ਰਹੋ ਤੂੰ ਮਨ ਮੇਰੇ ਤੂੰ ਸਭ ਵਿਸਾਰਣਾ
ਅੰਗੀਕਾਰੋ ਕਰੇ ਤੇਰਾ ਤਾਂ ਸਭ ਸਵਾਰਣਾ
ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ
ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕੰਢੇ
ਇਹ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ ਸੱਚਾ ਸਭ
ਖੁਜਾਣ ਕੀਤਾ ਗੁਰ ਵਿੱਚ ਹੋ ਆਏ ਵੱਡਿਆ
ਇਹ ਨਾਨਕ ਸੁਣੋ ਸੰਤੋ ਸ਼ਬਦ ਕਰੋ ਪਿਆਰੋ ਸਾਜਾ
ਮੇਰਾ ਸ਼ਬਦ
ਕਰ ਸੁਭਾਗੇ ਸ਼ਬਦ ਵਾਜੇ ਕਲਾ ਜਿਨ ਕਰ ਨਾਮ ਹਰ ਕੈ ਲਾਗੇ ਨੰਦ ਸੁਣੋ ਭਟਕਾ ਕੀ ਹੋ ਸਗਲ ਮਨੋਰਥ ਪੂਰੇ
ਸੰਤ ਸਾਜਨ ਕਹੇ ਸਰਸੇ ਪੂਰੇ ਗੁਰ ਤੇ ਜਾਣੀ
ਤੇ ਸੁਣੀ ਕਹਿੰਦੇ ਪਵਿੱਤ ਸਤਿਗੁਰ ਰਹਿਆ ਭਰਪੂਰ
ਗੁਰ ਚਰਨ ਲਾਗੇ ਵਾਜੇ ਅਨਹਦ
ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ
ਦਿਵਸਰਾ ਦੋਏ ਤਾਈ ਤਾਇਆ ਲੈ ਸਗਲ ਜਗ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।